उपरंग अर रेख पेख को कह ना सकत के अचल मूरत अनुभव प्रकाश अमितो कह कोट इंद्र इंद्रान साहे साहान गिन तिर पवन महीव सुर नर असुर नेत नेत बन तिरन कहत त्वय सर्व नाम कसै कवन कर्म नाम वर्णत समत अस कृपान खंडो खड़ग तुबक तवरे अरती सैव सरोही सहची जह हमारे पी नमस्कार श्री खड़ग को करं सोहित चित लाय पूर्ण करो ग्रंथ मोह करो सहाय कहां बुद्ध प्रवत सुनवारी भर न सके महिमा जो तुहारी हम न सकत कर सिवत तुम्हारी आप लेहो तुम कथा सुधारी मुख चिर शास्त्र खट पिंग गिरन चढ़ जाए अंदल बजरो सुने जो काल कृपा कराए अंदल बजरो सुने जो काल कृपा
वाहे गुरु साहेब जियो एक ओंकार सतगुर प्रसाद श्री वाहे गुरु जी की फतह जाप श्री मुख वाक पातशाही दसवीं छपै छंद त्वै प्रसाद चक्र चिहन अर बरन जात अर पात नहिन जेहे रूप रंग अर रेख पेख को कह ना सकत के हे अचल मूरत अनभव प्रकाश अमित तोज कहजै कोट इंद्र इंद्राण साह साहान गणजै त्रिपावन महीप सुर नर असुर नेत नेत बन त्रिण कहत त्वै सर्व नाम कथै कवन कर्म नाम वर्णत सुमत एक ओंकार सतगुर प्रसाद श्री वाहिगुरु जी की फतह जाप श्री मुख वाक पातशाही दसवीं छपै छंद त्वै प्रसाद चक्र चिहन आर बरन जात।
वाहिगुरु जी का खालसा, वाहिगुरु जी की फतेह। परम सत्कार योग गुरु खालसा साध संगत जी अमृत वेड़े ताई शबर शतर तखत दे मालक प्रताख सतगुरु श्री गुरु ग्रंथ साहिब महाराज जी पावन पवित्र हजूरी विखे महान सुंदर दीवान सज रहे है। ग्रंथी साहिबान राही गुरु महाराज जी अरब सरकार सहित प्रकाश सेवा हुई है। उपरांत गुरुवंशी साहिबान की सोहनी सुंदर रचना राही ही गुरु नानक साहब महाराज जी की जो उकारण की हुई जब बाणी का जाप है वह जाप होया है। नाल लगवे रागी सिंह की रचना राही श्री आसा जी की वार दे गुरु श्लोकों पौड़िया का गुरु रामदास साहब जी ने कुछ शक्या सहित संगीत के निजमा विच कीर्तन होया है। कीर्तन तो उपरंत आपां गुरु महाराज जी कथा विचार कर रहे हाँ। पहला कई साल तो तुरकी बाणी सच की बाणी की कथा विचार चल रही सी। गुरु महाराज की कृपा नाल गुरबाणी की कथा व्याख्या संपूर्ण हो गई सी, समाप्त हो गई। फिर गुरु का इतिहास लड़ीवार चल रहा सी। ओरी भी कृपा महाराज जी कृपा करके आपां संपूर्णता कर ली सी। कल तो गुरु गोबिंद सिंह साहब महाराज जी ने हजूर साहब पहुँच के गुरु ग्रंथ साहब नूं गुरता गद्दी दित्ती। उस नूं सन्मुख समक्ष रखदिया होयां गुरु गोबिंद सिंह साहब महाराज जी ने अपने मुखारबिंद तो जो ये महान वीर सी बाणी अकाल पुरख दी उस दी नाल जस कीर्त नाल पूर्त बाणी जिस विच सत पातशाह हन अरबी फारसी होर हिंदी दे लफज गुरमुखी दे जाप साहिब विच आप जी दी बाणी विच सत पातशाह आ जांदियां हन। ऐसी जिहड़ी बाणी आप जी ने उच्चारण कीती है उहदी कथा विचार करन वास्ते गुरु महाराज की बाणी का ओट आसरा लेंदिया होया श्री अखंड पाठ प्रारंभ किया गया सी। 3 साल की मर्यादा अनुसार जदों भी गुरबाणी की कथा व्याख्या विचार करनी पहला श्री अखंड पाठ प्रारंभ करना भोग पुआ के अरदास बेनती करके फिर कथा प्रारंभ करनी। जदों बाणी का मध आ जाए कथा करद मध विच आ जाइए फिर भी गुरबाणी का ही ओट आसरा लेना जिमें श्री अखंड पाठ की मर्यादा है। जो मध विच पाठ आ जाता कड़ाह प्रसादी दे करके अरदास की जाती है। इस तरह संप्रदाय दे विच भी ये नियम है विद्यार्थियों नूं दस्या जांदा है कि गुरु महाराज की कथा व्याख्या विचार करन समय बाणी का आसरा लेना है। जो कथा करदिया करदिया मध विच आ जाए कथा फिर बाणी का ओट आसरा लेंदे अरदास करनी है कि महाराज जिवें आप जी ने कृपा बख्श करके मध विच कथा व्याख्या विचार पूरी करवाई है ਜਿਹੜਾ ਬਾਕੀ ਅੰਤਲਾ ਹਿੱਸਾ ਹੈ, ਅਗਲਾ ਭਾਗ ਹੈ, ਉਹਦੀ ਵੀ ਕਿਰਪਾ ਕਰਕੇ ਇਹ ਪਹਿਲੇ ਹਿੱਸੇ ਵਾਂਗ ਹੀ ਸੰਪੂਰਤਾ ਕਰਾਉਣੀ, ਮਿਹਰ ਬਖਸ਼ਿਸ਼ ਕਰਕੇ, ਰਹਿਮਤ ਕਰਕੇ। ਸੋ ਉਸ ਨੂੰ ਜਾਣਦਿਆਂ ਇਹ ਦੋਵੇਂ ਪ੍ਰਯੋਜਨਾਂ ਨੂੰ ਸਿੱਧ ਕਰਨ ਲਈ ਤਾਂ ਗੁਰੂ ਮਹਾਰਾਜ ਦਾ ਕਰਤਾ ਗੱਦੀ ਦਾ ਕੁਰਪ ਜਾਣ ਕੇ ਦੂਸਰਾ ਕਥਾ ਪ੍ਰਾਰੰਭ ਕਰਨ ਵਾਸਤੇ ਕੱਲ ਆਪਾਂ ਭੋਗ ਪਾਇਆ, ਉਪਰੰਤ ਕੁਝ ਕੁ ਦਸਮ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਵਿਚਾਰਾਂ ਕੀਤੀਆਂ ਸੀ ਅਤੇ ਕੁਝ ਪਹਿਲਾਂ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਨੰਦੇੜ ਸ਼ਹਿਰ ਵਿਖੇ ਅਵਚਲ ਨਗਰ ਵਿਖੇ ਖਾਲਸਾ ਪੰਥ ਪੰਜਾਂ ਪਿਆਰਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਤਾਬਿਆਂ ਵਿੱਚ ਖੜਿਆਂ ਕਰਕੇ ਗੁਰੂ ਤਗ ਜੀ ਦਾ ਤਨ ਦਿਕਮ ਜੁਗੋ ਜੁਗ ਅਟਲ ਸਤਿਗੁਰੂ ਥਾਪੇ, ਉਹ ਸਾਰੇ ਪ੍ਰਸੰਗ ਆਪਾਂ ਪੜ੍ਹੇ ਸੁਣੇ ਸਨ। ਇਸੇ ਤਰ੍ਹਾਂ ਜੋ ਇਹ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਜੋ ਜਾਪ ਸਾਹਿਬ ਸਿਰਲੇਖ ਹੇਠ ਆਪ ਜੀ ਨੇ ਬਚਾਉਣੀ ਉਚਾਰਨ ਕੀਤੀ ਹੈ, ਉਹਦੇ ਮੁੱਢ ਦੇ ਵਿੱਚ ਇਹ ਵਸਤੂ ਨਿਰਦੇਸ਼ ਮੰਗਲ ਹੈ। ਕੁਝ ਵਿਚਾਰ ਆਪਾਂ ਉਸ ਮੰਗਲ ਦੀ ਕਰ ਲਈ ਸੀ। ਫਿਰ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਪਰਮੇਸ਼ਰ ਵਾਹਿਗੁਰੂ ਦੀ ਉਹ ਸਿਰ ਸਲਾਘਾ ਰੂਪ ਦੇ ਵਿੱਚ ਇਹ ਮੰਗਲ ਕੀਤਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਉਹਦੀ ਵੀ ਥੋੜ੍ਹੀ ਬਹੁਤੀ ਵਿਚਾਰ ਕਰ ਲਈ ਸੀ। ਇਸੇ ਤਰ੍ਹਾਂ ਜਿਹੜਾ ਕੋਈ ਜਾਪ ਜਪਜੀਤ ਸਾਹਿਬ ਵਿੱਚ ਜਪ ਆਇਆ ਹੈ ਅਤੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜਿਹੜੀ ਪ੍ਰਧਾਨ ਬਾਣੀ ਮੁੱਖ ਬਾਣੀ ਹੈ ਉਹਦੇ ਵਿੱਚ ਜਾਪ ਲਫਜ਼ ਆਇਆ ਹੈ, ਉਹ ਅਰਥਾਂ ਵਿੱਚ ਥੋੜ੍ਹਾ ਥੋੜ੍ਹਾ ਜਿਹਾ ਭੇਦ ਹੈ। ਜਪ ਦਾ ਅਰਥ ਹੈ ਵੀ ਜਿਹੜਾ ਕੋਈ ਜਪਣ ਯੋਗ ਹੋਵੇ ਬਾਣੀ, ਅਤੇ ਜਾਪ ਦੇ ਅਰਥ ਹੈ ਵੀ ਜਿਸ ਬਾਣੀ ਨੂੰ ਲਗਾਤਾਰ ਜਪਿਆ ਜਾਏ, ਲਗਾਤਾਰ ਹੀ ਪੜ੍ਹਿਆ ਜਾਏ, ਵਿੱਚ ਨਾ ਕੋਈ ਗੱਲਬਾਤ ਕੀਤੀ ਜਾਏ। ਇਸ ਤਰ੍ਹਾਂ ਇੱਕੋ ਆਸਣ 'ਤੇ ਬੈਠ ਕੇ ਲਗਾਤਾਰ ਹੀ ਜਿਸ ਨੂੰ ਜਪਿਆ ਜਾਏ, ਪੜ੍ਹਿਆ ਜਾਏ, ਉਹ ਜਪਣ ਵਾਲੀ ਬਾਣੀ ਲਗਾਤਾਰ, ਉਹ ਇਸ ਤਰ੍ਹਾਂ ਇਹ ਜਾਪ ਦੇ ਅਰਥ ਨੇ। ਫਿਰ ਇਹ ਲਗਾਤਾਰ ਇੱਕ ਰਸ ਪੜ੍ਹੀ ਬਣ ਜਾਣ ਬਾਣੀ ਵਾਲੀ ਜਿਹੜੀ ਬਾਣੀ ਹੈ, ਇਹ ਕਿਹਦੇ ਮੁੱਖ ਤੋਂ ਉਚਾਰਨ ਕੀਤੀ ਹੈ, ਉਹ ਲਫ਼ਜ਼ ਆਏ ਨੇ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਵੀ ਇਹ ਕਿਸੇ ਹੋਰ ਦੇ ਮੁੱਖ ਦੇ ਵਾਕ ਨਹੀਂ ਹੈ। ਇਹ ਜੋ ਸ਼੍ਰੋਮਣੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਆਮ ਮਾਲਕ ਸਨ ਅਤੇ ਗੁਰੂ ਨਾਨਕ ਦੀ ਗੱਦੀ ਸਭ ਤੋਂ ਗੱਦੀਆਂ ਵਿੱਚੋਂ ਸ਼੍ਰੋਮਣੀ ਹੈ। ਮੁਕਾਮ ਜੀ ਨਾ ਆਣ ਨਵਾਇਆ, ਜਿਨ੍ਹਾਂ ਦੀ ਗੱਦੀ ਅੱਗੇ ਸਾਰੇ ਨਿਭ ਗਏ, ਪੀਰ ਫਕੀਰ ਹਿੰਦੂ ਵੀ ਮੁਕਾਮ ਦੀ ਨਾਲਕ ਝੁੱਕ ਗਏ। ਸੋ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਹੈ ਗੁਰੂ ਨਾਨਕ ਦੀ ਗੱਦੀ 'ਤੇ ਬੈਠੇ ਨੇ, ਉਹ ਸ਼੍ਰੋਮਣੀ ਹਨ, ਉਹਨਾਂ ਦੇ ਕਹਿੰਦੇ ਮੁੱਖ ਦੇ ਬਾਕ ਹਨ, ਸਵਾਏ ਮਾਨ ਮੁੱਖ ਤੋਂ ਉਚਾਰਨ ਕੀਤੇ ਬਚਨ ਹਨ। ਅਤੇ ਪਾਤਸ਼ਾਹੀ ਦਸਵੀਂ, ਦਸਵੀਂ ਪਾਤਸ਼ਾਹੀ, ਇਸ ਤਰ੍ਹਾਂ ਇਹ ਇੰਨੇ ਕਥਕ ਆਪਾਂ ਅਰਥ ਵਿਚਾਰ ਕੱਲ੍ਹ ਦੇ ਸਮੇਂ ਵਿੱਚ, ਕੱਲ੍ਹ ਦੇ ਦੀਵਾਨ ਵਿੱਚ ਕਰਾ ਲਏ ਸੀ। ਹੁਣ ਅੱਗੇ ਸ਼ੰਕਾ ਉੱਠੇਗੀ ਵੀ ਜਿਹੜੀ ਜਾਪ ਬਾਣੀ ਹੈ, ਲਗਾਤਾਰ ਜਪਣ ਵਾਲੀ ਬਾਣੀ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਦੋਂ ਉਚਾਰੀ? ਫਿਰ ਇਸ ਸੰਬੰਧ ਵਿੱਚ ਸੰਪਰਦਾ ਵਿੱਚ ਦੱਸਿਆ ਜਾਂਦਾ ਹੈ ਵੀ ਸਭ ਤੋਂ ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਦੋਂ ਹੇਮਕੁੰਡ ਦੀ ਧਰਤੀ ਤੋਂ ਆਪ ਜੀ ਨੂੰ ਅਕਾਲ ਪੁਰਖ ਨੇ ਬੁਲਾਇਆ ਸੀ ਆਪਣੀ ਹਜ਼ੂਰੀ ਵਿੱਚ, ਆਪ ਸਨਮੁਖ ਪਹੁੰਚੇ ਸਨ। ਉਸ ਵੇਲੇ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਵਿੱਚ ਗਏ ਸੀ ਅਤੇ ਆਪਣੇ ਮੁਖਾਰਬਿੰਦ ਤੋਂ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਨ ਹਾਰੇ ਕਿਚੇ ਤੇਰੇ ਰਾਗ ਪਰੀਸਨ ਕਹੀਆ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਵੈਸੰਤਰ ਗਾਵੈ ਰਾਜਾ ਧਰਮ ਦੁਆਰੇ। ਇਸ ਤਰ੍ਹਾਂ ਇਹ ਮੁਖੋਂ ਉਚਾਰਨ ਕਰਕੇ ਵਾਹਿਗੁਰੂ ਨੂੰ ਮੱਥਾ ਟੇਕਿਆ ਸੀ, ਉਸ ਦੀ ਸਰੂਪ ਦੇ ਬਾਣੀ ਉਚਾਰਨ ਕੀਤੀ ਸੀ। ਇਸੇ ਤਰ੍ਹਾਂ ਦੂਜੀ ਵਾਰ ਇਹੀ ਜਿਹੜਾ ਸੋਦਰ ਸ਼ਬਦ ਹੈ ਵਾਹਿਗੁਰੂ ਦੇ ਸਨਮੁਖ ਉਚਾਰਿਆ ਸੀ ਜਦੋਂ ਸਿੱਧਾਨਾਥਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਕੇ ਆਏ ਹੋ, ਉਹ ਵਾਹਿਗੁਰੂ ਦਾ ਦਰ ਕਰਕੇ ਆ ਜਾ ਹੈ। ਫਿਰ ਉਹ ਜਿਹੜੇ ਜਪਜੀ ਸਾਹਿਬ ਦੇ ਵਿੱਚ ਸੋਦਰ ਆਉਂਦਾ ਹੈ, ਇੱਕ ਰਹਿ ਰਾਸ ਵਿੱਚ ਆਉਂਦਾ ਹੈ, ਇੱਕ ਜਪਜੀ ਸਾਹਿਬ ਵਿੱਚ ਆਉਂਦਾ ਹੈ। ਫਿਰ ਇਹ ਜਿਹੜਾ ਜਪਜੀ ਬਾਣੀ ਵਿੱਚ ਸੋਦਰ ਆਉਂਦਾ ਹੈ, ਸਿੱਧਾਂ ਦੇ ਬੇਨਤੀ ਕਰਨ ਤੋਂ ਆਪ ਜੀ ਨੇ ਉਚਾਰਨ ਕਰਕੇ ਦੱਸਿਆ ਵੀ ਵਾਹਿਗੁਰੂ ਦਾ ਕਿਹੋ ਜਿਹਾ ਦਰ ਘਰ ਹੈ ਜਿੱਥੇ ਬੈਠ ਕੇ ਸਾਰਿਆਂ ਨੂੰ ਦੱਸ ਸੰਭਾਲਦਾ ਹੈ। ਉਹ ਕਹਿਣ ਕਹਾਉਣ ਵਿੱਚ ਦੱਸਣ ਦਸਾਉਣ ਨਹੀਂ, ਉਹ ਤਾਂ ਦੇਖਣ ਯੋਗ ਹੀ ਹੈ, ਦਰਸ਼ਨ ਕਰਨ ਯੋਗ ਹੈ। ਫਿਰ ਵਾਹਿਗੁਰੂ ਪਰਮੇਸ਼ੁਰ ਤੇਰਾ ਦਰ ਘਰ ਕਿਹੋ ਜਿਹਾ ਕਿਵੇਂ ਕਹੀਏ? ਫਿਰ ਸਿੱਧਨਾਥ ਕਹਿਣ ਲੱਗੇ ਮਹਾਰਾਜ ਕੋਈ ਨਾ ਕੋਈ ਤਾਂ ਕਹੋ। ਅਤੇ ਆਪ ਜੀ ਕਿਹਾ ਕੀਤੇ ਗਾਵਨ ਧੁਨੋ ਪਾਉਣ ਪਾਣੀ ਬੈਸੰਤਰ ਗਾਵਨ ਧੁਨੋ ਰਾਜਾ ਧਨੁ ਦੁਆਰੇ ਗਾਵਨ ਧੁਨੋ ਚਿਤ ਗੋਤ ਲਿਖ ਜਾਣ ਲਿਖ ਲੈ ਧਰਮ ਵਿਚਾਰੇ ਹੇ ਤੈਨੂੰ ਸਾਰੇ ਗਾਉਂਦੇ। ਦੂਜੀ ਵਾਰ ਸਿੱਧਾਨਾਥਾਂ ਦੀ ਬੇਨਤੀ ਕਰਨ ਤੋਂ ਜਪਜੀ ਵਾਲਾ ਜਿਹੜਾ ਸੋਦਰ ਦੀ ਪੌੜੀ ਉਚਾਰਨ ਕੀਤੀ, ਜਿਸ ਵੇਲੇ ਆਪ ਜੀ ਸੁਲਤਾਨਪੁਰ ਵਿਖੇ ਆਪਣੀ ਭੈਣ ਨਾਨਕੀ ਦੇ ਕੋਲ ਗਏ ਸਨ, ਉਹਨਾਂ ਨੇ ਕਿਹਾ ਕਿ ਮਹਾਰਾਜ ਮੈਂ ਸੁਣਿਆ ਤੁਸੀਂ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਦੇ ਸਨਮੁਖ ਗਏ ਸੀ, ਬੇਈ ਨਦੀ ਚੁਬੀ ਦੁਆਰਾ ਮਾਰ ਕੇ ਵਾਹਿਗੁਰੂ ਦੇ ਦਰਸ਼ਨ ਦਾਰ ਕਰੇ, ਵਾਹਿਗੁਰੂ ਦਾ ਦਰ ਕਰਕੇ ਹੋ ਜਾ ਹੈ। ਉਹ ਆਸਾ ਰਾਗ ਦੇ ਵਿੱਚ ਇੱਕ ਸੋਦਰ ਸਿਰਲੇਖ ਬਾਣੀ ਆਉਂਦੀ ਹੈ, ਉਹ ਆਪਣੀ ਭੈਣ ਦੇ ਪਰਸਾਏ ਫਿਰ ਉਚਾਰਨ ਕਰਕੇ ਦੱਸਿਆ। ਇਹੋ ਜਾਣੀ ਜਿਹੜੀ ਇਹ ਸੋਦਰ ਸਿਰਲੇਖ ਬਾਣੀ ਹੈ ਰਹਿ ਰਾਸ ਵਿੱਚ ਆਉਂਦੀ ਹੈ, ਜਪਜੀਤ ਸਾਹਿਬ ਵਿੱਚ ਆਉਂਦੀ ਅਤੇ ਆਸਾ ਰਾਗ ਵਿੱਚ ਆਉਂਦੀ। ਉਹਦਾ ਇਹ ਅਸਾਨਕ ਹੈ ਵੀ ਇਹ ਤਿੰਨ ਸਾਹ ਮਹਾਰਾਜ ਨੇ ਉਚਾਰਨ ਕੀਤੀ ਹੈ। ਇਸੇ ਤਰ੍ਹਾਂ ਜਿਹੜਾ ਜਾਪ ਸਾਹਿਬ ਹੈ ਇਹਦੇ ਵੀ ਦੋ ਤਰ੍ਹਾਂ ਦੀ ਅਸਾਨਕ ਹੈ, ਇੱਕ ਤਾਂ ਮੈਂ ਆਪਣੀ ਕਥਾ ਵਿਖਾਨੋ ਤਬ ਸਾਧਤ ਜੇ ਮੈਂ ਮੁਰਿਆਨੋ, ਹੇਮਕੁੰਡ ਪਰਬਤ ਹੈ ਜਹਾਂ ਸਭ ਸਿੰਘ ਸੋਭਤ ਹੈ ਤਹਾਂ, ਸਭ ਤੋਂ ਸਿੰਘ ਤੇ ਨਾਮ ਕਹਾਵਾ ਪੰਡ ਰਾਜ ਜੋਗ ਮੁਹਾਰਾ ਪੰਡ ਰਾਜ ਜੋਗ ਘੁਮਾਵਾ ਤੈ ਅਵਧਿਕ ਤਪੱਸਿਆ ਰਾਧੀ ਮਹਾਕਾਲ ਕਾਲ ਕਾ ਅਰਾਧੀ। ਉੱਥੇ ਬੜੀ ਸਾਧਨਾ ਕੀਤੀ, ਕਾਲ ਦਾ ਜੀ ਮਹਾਕਾਲ ਕਰਨ ਵਾਲਾ ਪਰਮੇਸ਼ਰ ਉਹਦਾ ਮੈਂ ਅਰਾਧੀ ਅਰਾਧਨ ਕਰਨ ਵਾਲਾ, ਉਹਦੀ ਅਰਾਧਨਾ ਕੀਤੀ। ਇਸ ਤਰ੍ਹਾਂ ਅਕਾਲ ਵਾਹਿਗੁਰੂ ਨੇ ਸਾਨੂੰ ਉੱਥੋਂ ਬੁਲਾਇਆ ਅਤੇ ਫਿਰ ਸਾਨੂੰ ਇਸ ਸੰਸਾਰ ਦੇ ਵਿੱਚ ਜਾਣ ਲਈ ਕਿਹਾ ਵੀ ਇਸ ਤਰ੍ਹਾਂ ਇਹ ਅਕਾਲ ਪੁਰਖ ਵਾਹਿਗੁਰੂ ਦੇ ਗੁਰੂ ਨਾਨਕ ਸਾਹਿਬ ਜੀ ਵਾਂਗ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹ ਜਿਹੜੀ ਜਾਪ ਸਾਹਿਬ ਬਾਣੀ ਹੈ ਇਹਦੇ ਵਿੱਚ ਵਾਹਿਗੁਰੂ ਨੂੰ ਨਮਸਕਾਰਾਂ ਕੀਤੀਆਂ ਗਈਆਂ ਹਨ ਅਤੇ ਵਾਹਿਗੁਰੂ ਦੇ ਸਰੂਪ ਦੇ ਲੱਛਣ ਵੀ ਹਨ ਅਤੇ ਤਟਸਥੀ ਲੱਛਣ ਵੀ ਹਨ। ਸੋ ਸਮਝ ਲਓ ਵੀ ਇਹ ਜਿਵੇਂ ਉਹ ਵਿਸ਼ਨੂੰ ਦਾ ਸਹੰਸਰ ਨਾਮ ਹੈ, ਹਜ਼ਾਰਾਂ ਨਾਮ ਨੇ, ਇਹਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਦੇ ਹਜ਼ਾਰਾਂ ਨਾਮ ਕਹਿ ਕੇ ਅਤੇ ਨਮਸਕਾਰਾਂ ਕੀਤੀਆਂ ਹਨ। ਨਵਸਤੂੰ ਅਕਾਲੇ, ਨਵਸਤੂੰ ਕਿਰਪਾਲੇ, ਨਵਸਤੂੰ ਰੂਪੇ, ਨਵਸਤੂੰ ਅਨੂਪੇ। ਇਉਂ ਵਾਹਿਗੁਰੂ ਦੇ ਸਾਹਮਣੇ ਖੜਿਆ ਹੋ ਕੇ ਪਹਿਲੀ ਵਾਰ ਇਹ ਜਾਪ ਸਾਹਿਬ ਉਚਾਰਨ ਕਰਕੇ ਮਹਿਮਾ ਕੀਤੀ, ਵਡਿਆਈ ਕੀਤੀ। ਦੂਜੀ ਵਾਰ ਕਦੋਂ ਉਚਾਰਿਆ ਆਪ ਜੀ ਨੇ? ਫਿਰ ਹੀ ਅਸਾਨਕਾ ਇਸ ਤਰ੍ਹਾਂ ਸੰਪਰਦਾ ਵਿੱਚ ਵਿਦਿਆਰਥੀਆਂ ਨੂੰ ਦੱਸੀ ਜਾਂਦੀ ਹੈ ਵੀ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਜੋ ਗੁਰਤਾ ਗੱਦੀ ਦਾ ਤਖ਼ਤ ਹੈ ਸਿੰਘਾਸਨ ਉਹਦੇ 'ਤੇ ਸਜ ਰਹੇ ਸਨ, ਵੀਰ ਆਸਣ ਆਪ ਲਾਈ ਬੈਠੇ ਸਨ। ਵੀਰ ਆਸਣ ਹੁੰਦਾ ਵੀ ਜਿਹੜਾ ਸੱਜਾ ਗੁਰਡ ਹੈ ਉਹ ਖੜ੍ਹਾ ਰੱਖਣਾ, ਜਿਹੜਾ ਖੱਬਾ ਗੁੱਟ ਹੈ ਉਹ ਹੇਠਾਂ ਧਰਤੀ 'ਤੇ ਨਵਾ ਕੇ ਰੱਖਣਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸੱਜਾ ਗੋਡਾ ਖੜ੍ਹਾ ਰੱਖਦੇ ਸਨ ਅਤੇ ਖੱਬਾ ਨਵਾਉਂਦੇ ਸਨ, ਇਸ ਤਰ੍ਹਾਂ ਵੀਰ ਆਸਣ ਲਾਉਂਦੇ ਸਨ। ਉਹ ਜਿਹੜੇ ਕੋਈ ਬਾਕੀ ਹੈ ਫੌਜੀ ਫੌਜੀ ਜੇ ਹੈ ਇਹ ਉਲਟਾ ਲਾਉਂਦੇ ਨੇ, ਇਹ ਖੱਬਾ ਗੋਡਾ ਖੜ੍ਹਾ ਰੱਖਦੇ ਨੇ ਅਤੇ ਸੱਜਾ ਨਵਾਉਂਦੇ ਨੇ। ਅਤੇ ਜੇ ਕੋਈ ਕਹੇ ਵੀ ਇਹ ਭਲਾ ਕਿਵੇਂ ਹੈ, ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਜਿਹੜੀ ਆ ਹਜ਼ੂਰ ਸਾਹਿਬ ਵਾਲੇ ਉਹ ਫੋਟੋ 'ਤੇ ਹੈਗੀ ਹੈ ਜਿਹਨੂੰ ਮੰਨਦੇ ਆ ਵੀ ਇਹ ਕਾਫੀ ਮਹਾਰਾਜ ਦੇ ਸਰੂਪ ਦੇ ਨੇੜੇ ਟੁੱਟ ਟੁੱਟ ਰਹੀ ਹੈ ਵੀ ਇਹ ਇਸ ਤਰ੍ਹਾਂ ਮਹਾਰਾਜ ਦਾ ਸਰੂਪ ਸੀ, ਇਸ ਤਰ੍ਹਾਂ ਦਾ ਚਿਹਰਾ ਸੀ, ਉਹਦਾ ਤੁਸੀਂ ਉਹ ਆਸਣ ਦੇਖ ਸਕਦੇ ਹੋ। ਵੀਰ ਆਸਣ ਇਸੇ ਤਰ੍ਹਾਂ ਹੀ ਹੈ, ਸੱਜਾ ਗੋਡਾ ਪ੍ਰਤੱਖ ਦਿਸ ਰਿਹਾ, ਖੱਬਾ ਨਿਵਿਆ ਦਿਸ ਰਿਹਾ ਹੈ। ਇਸ ਤਰ੍ਹਾਂ ਵੀਰ ਆਸਣ ਲਾਈ ਬੈਠੇ ਸਨ ਅਤੇ ਗੁਰਸਿੱਖਾਂ ਨੇ ਆਪ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਜਪ ਬਾਣੀ ਉਚਾਰਨ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਸਿਰ ਸਲਾਘਾ ਕੀਤੀ ਹੈ, ਕੀਰਤੀ ਕੀਤੀ ਹੈ, ਹੋਰਨਾਂ ਸਤਿਗੁਰਾਂ ਨੇ ਵੀ ਆਪਣੇ ਮੁਖਾਰਵਿੰਦ ਤੋਂ ਬਾਣੀ ਉਚਾਰਨ ਕਰਕੇ ਵਾਹਿਗੁਰੂ ਦੀ ਸਿਰ ਸਲਾਹ ਕੀਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਾਂ ਸੁਖਮਨੀ ਸਿਰਲੇਖ ਹੇਠ ਬਾਣੀ ਉਚਾਰਨ ਕਰਕੇ ਵਾਹਿਗੁਰੂ ਦੀ, ਵਾਹਿਗੁਰੂ ਨਾਮ ਦੀ, ਵਾਹਿਗੁਰੂ ਦੇ ਜਪਣ ਵਾਲਿਆਂ ਦੀ, ਸਾਧੂਆਂ ਦੀ, ਬ੍ਰਹਮ ਗਿਆਨੀਆਂ ਦੀ ਬੜੀ ਮਹਾਨ ਮਹਿਮਾ ਕੀਤੀ ਹੈ। ਅਤੇ ਤੁਸੀਂ ਵੀ ਮਹਾਰਾਜ ਆਪਣੇ ਮੁਖਾਰਤਮਿੰਦ ਤੋਂ ਕੋਈ ਐਸੀ ਬਾਣੀ ਉਚਾਰਨ ਕਰੋ ਜਿਹਦੇ ਵਿੱਚ ਵਾਹਿਗੁਰੂ ਦੀ ਮਹਿਮਾ ਵਡਿਆਈ ਹੋਵੇ, ਕੀਰਤੀ ਹੋਵੇ। ਇਸ ਤਰ੍ਹਾਂ ਫਿਰ ਉਹ ਗੁਰਸਿੱਖਾਂ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਆਪ ਜੀ ਨੇ ਬਚਨ ਕਹੇ ਵੀ ਪਹਿਲਾਂ ਵੀ ਅਸੀਂ ਇਹ ਵਾਹਿਗੁਰੂ ਦੀ ਸਿਰ ਸਲਾਘਾ ਵਾਲੀ ਜਿਹੜੀ ਬਾਣੀ ਹੈ, ਜਦੋਂ ਅਸੀਂ ਹੇਮਕੁੰਡ ਤੋਂ ਵਾਹਿਗੁਰੂ ਦੇ ਹਜ਼ੂਰੀ ਵਿੱਚ ਗਏ, ਸਨਮੁਖ ਗਏ ਸੀ, ਉਦੋਂ ਉਚਾਰਨ ਕੀਤੀ ਸੀ। ਲਓ ਹੁਣ ਤੁਹਾਨੂੰ ਇਹ ਅਸੀਂ ਸੁਣਾ ਦਿੰਦੇ ਹਾਂ। ਫਿਰ ਆਪ ਜੀ ਨੇ ਦੂਜੀ ਵਾਰ ਉਹ ਗੁਰਸਿੱਖਾਂ ਦੇ ਬੇਨਤੀ ਕਰਨ ਤੋਂ ਅਨੰਦਪੁਰ ਸਾਹਿਬ ਦੇ ਵੀ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠਿਆਂ ਹੋਇਆਂ ਇਹ ਜੋ ਜਾਪ ਸਾਹਿਬ ਸਿਰਲੇਖ ਹੇਠ ਬਾਣੀ ਹੈ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਕੇ ਸਿੰਘਾਂ ਨੂੰ ਸੁਣਾਈ ਅਤੇ ਨਾਲ ਹੀ ਲਿਖਾਈ। ਇਸੇ ਤਰ੍ਹਾਂ ਜਦੋਂ ਆਪ ਜੀ ਨੇ ਫਿਰ ਖਾਲਸੇ ਪੰਥ ਦਾ ਸਿਰਜਣਾ ਕੀਤੀ, ਪੰਜ ਸੀਸ ਲੈ ਕੇ ਇਸ ਤਰ੍ਹਾਂ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਅਤੇ ਉਸ ਅੰਮ੍ਰਿਤ ਤਿਆਰ ਕਰਨ ਵਾਸਤੇ ਵੀ ਆਪ ਜੀ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਜਪ ਬਾਣੀ ਦਾ ਜਾਪ ਪਾਠ ਕੀਤਾ, ਅਤੇ ਦੂਸਰੇ ਨੰਬਰ 'ਤੇ ਜੋ ਆਪ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਖੜਿਆ ਹੋ ਕੇ ਇਹ ਨਮਸਕਾਰ ਰੂਪ ਬਾਣੀ ਉਚਾਰਨ ਕੀਤੀ, ਉਹ ਸਤੀ ਰੂਪ ਉਚਾਰਨ ਕੀਤੀ ਸੀ, ਇਹਦਾ ਪਾਠ ਕੀਤਾ। ਇਸੇ ਤਰ੍ਹਾਂ ਜੋ ਹਾਸੋ ਦਾ ਸਵੱਈਏ ਆਉਂਦੇ ਹਨ, ਅੰਮ੍ਰਿਤ ਰੂਪ ਸਵੱਈਏ ਅੰਮ੍ਰਿਤ ਵਿੱਚ ਪੜ੍ਹੇ ਗਏ ਆ ਨਾ ਇਹ, ਇਸ ਕਰਕੇ ਇਹਨਾਂ ਨੂੰ ਸੁਧਾ ਸਵੱਈਏ ਵੀ ਕਹਿੰਦੇ ਹਨ। ਉਹ ਆਪ ਜੀ ਨੇ ਉਹ ਪੜ੍ਹਨਾ ਕੀਤੇ, ਫਿਰ ਜਿਹੜੀ ਰੱਖਿਆ ਵਾਲੀ ਬੇਨਤੀਆਂ ਕਰਨ ਵਾਲੀ ਉਹ ਚੌਪੀ ਹੈ ਉਹਦਾ ਪਾਠ ਕੀਤਾ। ਫਿਰ ਇਸੇ ਤਰ੍ਹਾਂ ਜੀਵਨ ਮੁਕਤੀ ਦਾ ਜਿਹੜਾ ਆਨੰਦ ਹੈ ਮਾਨਣ ਵਾਸਤੇ ਬਖਸ਼ਣ ਵਾਸਤੇ ਆਪ ਜੀ ਨੇ ਸ੍ਰੀ ਆਨੰਦ ਸਾਹਿਬ ਜੀ ਦੇ ਬਾਣੀ ਦਾ ਪਾਠ ਕੀਤਾ, ਉਹ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਅਤੇ ਪੰਜਾਂ ਨੂੰ ਉਹ ਸੀਸ ਵਿੱਚ ਪਾ ਕੇ ਅੱਖਾਂ ਵਿੱਚ ਪਾ ਕੇ ਪੰਜ ਚੁੜੇ ਪਵਾ ਕੇ ਸਰਜੀਤ ਕੀਤਾ ਸੀ। ਮ੍ਰਿਤਕ ਉਪਾਇਓ ਤਨ ਸਾਸਾ ਬਿਛਰ ਧਿਆਨ ਮਿਲਾਇਆ, ਸਤਿਗੁਰ ਮੇਰਾ ਮਾਰ ਜੀ ਵਾਲਾ। ਇਸ ਤਰ੍ਹਾਂ ਆਪ ਜੀ ਨੇ ਯਾਨੀ ਦੂਜੀ ਵਾਰ ਜਿਹੜੀ ਬਾਣੀ ਹੈ ਉਹ ਅੰਮ੍ਰਿਤ ਵਿੱਚ ਪੜ੍ਹ ਕੇ ਇਹਨੂੰ ਗੁਰਸਿੱਖਾਂ ਵਿੱਚ ਪ੍ਰਚਾਰਿਆ, ਨਾਲ ਕਿਹਾ ਖਾਲਸਾ ਜੀ ਜਿਸ ਪੰਜ ਬਾਣੀਆਂ ਦਾ ਅਸੀਂ ਪਾਠ ਕਰਕੇ ਅੰਮ੍ਰਿਤ ਤਿਆਰ ਕੀਤਾ, ਇਹਦਾ ਪੰਜ ਬਾਣੀਆਂ ਦਾ ਤੁਸੀਂ ਅੰਮ੍ਰਿਤ ਵੇਲੇ ਨਿਤਨੇਮ ਕਰਨਾ ਹੈ। ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵੱਈਏ, ਬੇਨਤੀ ਚੌਪਈ, ਅਤੇ ਇਸੇ ਤਰ੍ਹਾਂ ਸ੍ਰੀ ਆਨੰਦ ਸਾਹਿਬ, ਅਤੇ ਇਸੇ ਤਰ੍ਹਾਂ ਰਹਿਤ ਮਰਚਾਦਾ ਦੱਸਦਿਆਂ ਹੋਇਆ ਵੀ ਸ਼ਾਮ ਨੂੰ ਰਹਿਰਾਸ ਪੜ੍ਹਨੀ ਹੈ ਅਤੇ ਬਰਾਜਣ ਸਮੇਂ ਸੋਹਲੇ ਦਾ ਪਾਠ ਕਰਨਾ ਹੈ। ਇਸ ਤਰ੍ਹਾਂ ਜਾਣੀ ਇਹ ਪਹਿਲਾਂ ਆਪ ਜੀ ਨੇ ਸਿੱਖਾਂ ਦੇ ਬੇਨਤੀ ਕਰਨ ਤੋਂ ਜਾਪ ਸਾਹਿਬ ਬਾਣੀ ਉਚਾਰਨ ਕੀਤੀ ਅਤੇ ਲਿਖਵਾਈ, ਅਤੇ ਫਿਰ ਉਹਨੂੰ ਅੰਮ੍ਰਿਤ ਸੰਚਾਰ ਵੇਲੇ ਪੜ੍ਹਿਆ ਅਤੇ ਨਿਤਨੇਮ ਕਰਨ ਦੀ ਸਿੰਘਾਂ ਨੂੰ ਆਗਿਆ ਕੀਤੀ। ਇਸੇ ਤਰ੍ਹਾਂ ਇਹ ਜਾਪ ਸਾਹਿਬ ਦੇ ਅਰਥ ਜਿਹੜੇ ਹੈ ਉਹ ਕਿਸ ਵੇਲੇ ਕਿਸ ਸਮੇਂ ਮਹਾਰਾਜ ਨੇ ਸੁਣਾਏ, ਇਹਦੇ ਜਾਪ ਸਾਹਿਬ ਅਰਥਾਂ ਦੇ ਸੁਣਾਉਣ ਦਾ ਕਾਰਨ ਸਬੱਬ ਕੀ ਬਣਿਆ, ਇਹਦੀ ਵੀ ਯਥਾਨਿਕਾ ਹੈ ਕਿ ਖੰਡੇ ਬਾਟੇ ਦਾ ਜੋ ਅੰਮ੍ਰਿਤ ਤਿਆਰ ਕਰਕੇ ਛਕਾਇਆ, ਖਾਲਸਾ ਪੰਥ ਦੀ ਸਿਰਜਣਾ ਹੋ ਗਈ। ਇੱਕ ਦਿਨ ਗੁਰੂ ਮਹਾਰਾਜ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠੇ ਸਨ, ਇੱਕ ਤਾਂ ਜਿਹੜੇ ਪੰਜ ਪਿਆਰੇ ਹੈ ਭਾਈ ਦਇਆ ਸਿੰਘ ਜੀ ਜੋ ਲਾਹੌਰ ਦੇ ਵਾਸੀ ਸਨ, ਭਾਈ ਧਰਮ ਸਿੰਘ ਜੀ ਜੋ ਦਿੱਲੀ ਤੋਂ ਆਏ ਸਨ ਸੀਸ ਦੇ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਅਤੇ ਜਗਨਨਾਥ ਤੋਂ ਆਏ ਸੀ ਹਿੰਮਤ ਸਿੰਘ ਜੀ, ਅਤੇ ਮੋਹਕਮ ਸਿੰਘ ਜੀ ਆਏ ਸੀ ਦੁਆਰਕਾਪੁਰੀ ਤੋਂ, ਅਤੇ ਭਾਈ ਸਾਹਿਬ ਸਿੰਘ ਜੀ ਆਏ ਸਨ ਬਿਦਰਪੁਰੀ ਤੋਂ। ਇਹ ਜਿਹੜੇ ਪੰਜ ਪਿਆਰੇ ਇਹ ਇਹਨਾਂ ਦੇ ਨਾਲ ਹੀ ਛੇਵੇਂ ਸਨ ਪ੍ਰਿਥੀ ਸਿੰਘ ਜੀ, ਸੱਤਵੇਂ ਸਨ ਗੁਰਬਖਸ਼ ਸਿੰਘ, ਜਿਨ੍ਹਾਂ ਦਾ ਅਕਾਲ ਤਖ਼ਤ ਦੇ ਬੈਕ ਸਾਈਡ ਪਿੱਠ ਪਿੱਛੇ ਹੁਣ ਵੀ ਬੂੰਗਾ ਬਣਿਆ, ਸ਼ਹੀਦ ਅਸਥਾਨ ਬਣਿਆ ਹੋਇਆ ਹੈ। ਸੋ ਇਸ ਤਰ੍ਹਾਂ ਇਹ ਸੱਤਵੇਂ ਸਨ ਗੁਰਬਖਸ਼ ਸਿੰਘ ਜੀ, ਬੇਨਤੀ ਕਰਨ ਵਾਲੇ ਅੱਠਵੇਂ ਸਿੰਘ ਸਨ ਭਾਈ ਮਾਨ ਸਿੰਘ, ਨੌਵੇਂ ਸਨ ਭਾਈ ਜੀਵਨ ਸਿੰਘ, ਦਸਵੇਂ ਸਿੰਘ ਸਨਪਾਈ ਨਿਹਾਲ ਸਿੰਘ, ਗਿਆਰਵੇਂ ਸਿੰਘ ਸਨਪਾਈ ਬੁੱਧ ਸਿੰਘ, ਬਾਰਵੇਂ ਸਿੰਘ ਸਨਪਾਈ ਮੋਹਰ ਸਿੰਘ। ਇਹ 12 ਸਿੰਘਾਂ ਨੇ ਆਪ ਜੀ ਅੱਗੇ ਬੇਨਤੀ ਕੀਤੀ ਸੀ ਮਹਾਰਾਜ, ਜੋ ਆਪ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਜਾਪ ਬਾਣੀ ਉਚਾਰਨ ਕੀਤੀ ਹੈ, ਕਿਰਪਾ ਕਰਕੇ ਮਹਾਰਾਜ ਦੇ ਅਰਥ ਕਰਕੇ ਸੁਣਾਓ। ਫਿਰ ਇਹ 12 ਸਿੰਘਾਂ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਹਿਲੀ ਵਾਰ ਇਹ ਜਾਪ ਸਾਹਿਬ ਬਾਣੀ ਦੇ ਅਰਥ ਕਰਕੇ ਇੱਥੇ ਸੁਣਾਏ ਸਨ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਜਿਹੜੇ ਕੋਈ ਸੰਪਰਦਾ ਵਿੱਚ ਪੜ੍ਹਦੇ ਹੈ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿੱਥੇ ਇਹਦੇ ਅਰਥ ਕਰਕੇ ਸੁਣਾਏ, ਕੋਈ ਪੁੱਛ ਲਏ ਕਿੱਥੇ ਜਾਪ ਸਾਹਿਬ ਬਾਣੀ ਉਚਾਰਨ ਕੀਤੀ, ਕਦੋਂ ਉਚਾਰਨ ਕੀਤੀ, ਇਹ ਸ਼ੰਕਾ ਕਰੇ ਤੇ ਉਹ ਦੱਸਿਆ ਜਾਂਦਾ ਵੀ ਇਉਂ ਤੁਸੀਂ ਅੱਗੇ ਦੱਸ ਦੇਣਾ। ਉਹ ਜੋ ਦਾਸ ਨੇ ਜਿਵੇਂ ਸੰਪਰਦਾ ਵਿੱਚੋਂ ਇਹ ਕੁਝ ਅਕਸ਼ਰ ਪੜ੍ਹੇ ਆ, ਦੱਸਿਆ ਗਿਆ ਵਿਦਿਆਰਥੀ ਨੂੰ ਵੀ ਦਾਸ ਨੂੰ, ਉਹੀ ਇਹ ਬਿਆਨ ਅੱਗੇ ਕਰੀ ਜਾ ਰਿਹਾ ਸੰਗਤਾਂ ਵਿੱਚ, ਆਪਣੇ ਕੋਲੋਂ ਮੇਰਾ ਕੁਝ ਵੀ ਹੈ ਨਹੀਂ। ਸੋ ਇਸੇ ਤਰ੍ਹਾਂ ਵੀ ਬਾਕੀ ਜਿਹੜੀ ਬਾਣੀ ਹੈ ਆਹ ਦਸਮ ਗ੍ਰੰਥ ਸਾਹਿਬ ਦੀ, ਅਕਾਲ ਉਸਤਤ ਵਿਚਿੱਤਰ ਨਾਟਕ, ਚੰਡੀ ਚਰਿੱਤਰ, ਚੰਡੀ ਦੀ ਵਾਰ, ਗਿਆਨ ਪ੍ਰਬੋਲ, ਸ਼ਸਤਰ ਮਾਲਾ, ਅੱਗੇ ਜਿਹੜੇ 405 ਚਰਿੱਤਰ ਨੇ ਜਾਂ ਜਫਰਨਾਮਾ ਹੈ, ਇਹ ਸਾਰੀਆਂ ਜਿਹੜੀਆਂ ਬਾਣੀਆਂ ਹਨ ਇਹਨਾਂ ਦੇ ਉਚਾਰਨ ਦਾ ਵੀ ਕੋਈ ਸਬੱਬ ਹੈ, ਕੋਈ ਕਾਰਨ ਹੈ, ਇਹਨਾਂ ਦੀਆਂ ਵੀ ਅੱਡੋ ਅੱਡੀ ਉਥਾਨਕਾਂ ਹਨ। ਅਤੇ ਸ਼੍ਰੀ ਦਸਮ ਗ੍ਰੰਥ ਦੇ ਉਚਾਰਨ ਦਾ ਜਿਹੜਾ ਸਬੱਬ ਹੈ ਇਸ ਤਰ੍ਹਾਂ ਬਣਿਆ ਸੀ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠੇ ਸਨ, ਅਤੇ ਇੱਕ ਚੰਦਨ ਰਾਏ ਕਵੀ ਜੋ ਆਪਣੇ ਆਪ ਨੂੰ ਬੜਾ ਮਹਾਨ ਕਵੀ, ਬੜਾ ਚੰਗਾ ਅਕਲ ਬੁੱਧੀ ਵਾਲਾ ਕਵੀ ਸਮਝਦਾ ਸੀ, ਜਿਹਨੂੰ ਆਪਣੀ ਕਵਿਤਾ ਦਾ ਵੀ ਮਾਣਾ ਮਾਣ ਸੀ, ਇੱਕ ਸਵੱਈਆ ਜਿਹਾ ਇਹ ਦਿਸ਼ਟਕੂੜ ਵਾਲਾ ਰਚ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਇਆ ਸੀ, ਅਤੇ ਮਾਣ ਨਾਲ ਇਹਨੇ ਕਿਹਾ ਸੀ ਮਹਾਰਾਜ ਭਾਵੇਂ ਆਪ ਜੀ ਦੀ ਹਜ਼ੂਰੀ ਵਿੱਚ ਮਹਾਨ 52 ਕਵੀ ਹੈ, ਸਿਆਣੇ ਹੈ, ਪਰ ਜਿਹੋ ਜਿਹੀ ਕਵਿਤਾ ਮੈਂ ਰਚ ਲੈਂਦਾ ਹਾਂ ਉਹ ਮੈਂ ਹੀ ਰਚ ਸਕਦਾ ਹਾਂ, ਮੇਰੇ ਵਰਗੀ ਗੁੱਝੇ ਭਾਵਾਂ ਵਾਲੀ ਕੋਈ ਕਵਿਤਾ ਨਹੀਂ ਰਚ ਸਕਦਾ, ਅਤੇ ਬਾਕੀ ਹੈ ਵੀ ਮੇਰੀ ਇਹ ਜਿਹੜੀ ਕਵਿਤਾ ਇਹਦੇ ਤੁਹਾਡਾ ਕਵੀ ਕੋਈ ਅਰਥ ਨਹੀਂ ਕਰ ਸਕਦਾ ਹੈ। ਮਹਾਰਾਜ ਕਹਿੰਦੇ ਵੀ ਕੋਈ ਸੁਣਾ ਤਾਂ ਸਹੀ ਆਪਣੀ ਕਵਿਤਾ। ਇਸ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਸਵੱਈਆ ਪੜ੍ਹ ਕੇ ਸੁਣਾਇਆ ਸੀ, ਉਹ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖਿਆ ਕਵੀ ਸੰਤੋਖ ਸਿੰਘ ਜੀ ਨੇ, ਨਵਸਾਤ ਤੀਏ ਨਵਸਾਤ ਪੀਏ ਨਵਸਾਤ ਕੀ ਪੀਏ ਨਵਸਾਤ ਪੀਆਏ, ਨਵਸਾਤ ਰਚੇ ਨਵਸਾਤ ਵਧੇ ਨਵਸਾਤ ਪੀਆ ਪੈਦਾਇਕ ਆਏ, ਜੀਚ ਕਲਾ ਨਵਸਾਤਨ ਕੀ ਨਵਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਹ ਕੇ ਮੰਡਲ ਮਹਿਕਮ ਚੰਦਨ ਚੰਦ ਕਲੇਵਰ ਛਾਏ। ਇਹ ਸਵੱਈਆ ਮਹਾਰਾਜ ਦੀ ਹਜ਼ੂਰੀ ਵਿੱਚ ਬੜੇ ਮਾਣ ਨਾਲ ਪੜ੍ਹ ਕੇ ਸੁਣਾਇਆ, ਨਾਲ ਅੱਗੇ ਵਿਖੇ ਕਿਹਾ ਕਹਿੰਦੇ ਇਹਦੇ ਅਰਥ ਬਸ ਮੈਂ ਹੀ ਕਰ ਸਕਦਾ, ਹੋਰ ਨੂੰ ਨਹੀਂ ਕਿਸੇ ਨੂੰ ਆ ਸਕਦੇ। ਅਤੇ ਮਹਾਰਾਜ ਨੇ ਇਹਦਾ ਮਾਣ ਤੋੜਨ ਵਾਸਤੇ ਨਾ ਹੱਸ ਕੇ ਕਿਹਾ ਵੀ ਤੂੰ ਕਹਿੰਦਾ ਇਹੋ ਜਿਹੀ ਕਵਿਤਾ ਨਹੀਂ ਕੋਈ ਰਚਦਾ, ਇਹਦੇ ਅਰਥ ਨਹੀਂ ਕਰ ਸਕਦਾ ਕੋਈ, ਸਾਡੇ ਤਾਂ ਵੀ 52 ਕਵੀਆਂ ਦੇ ਜਿਹੜੇ ਘੋੜਿਆਂ ਦੀ ਸੇਵਾ ਕਰਨ ਵਾਲੇ, ਘਾਹ ਪੱਠਾ ਦੱਸਾ ਪਾਉਣ ਵਾਲੇ, ਇਹੋ ਜਿਹੀ ਕਵਿਤਾ ਰਚ ਕੇ ਇਹੋ ਜਿਹੇ ਅਰਥ ਕਰਦੇ ਫਿਰਦੇ ਆ, ਸਾਡੇ ਕੋਲ 52 ਮਹਾਨ ਹੈ ਕਵੀ, ਉਹਨਾਂ ਦੇ ਤਾਂ ਜਿਹੜੇ ਘੋੜੇ ਹਨ ਪੱਠੇ ਪਾਉਣ ਵਾਲੇ ਉਹ ਵੀ ਕਵੀ ਬਣੇ ਫਿਰਦੇ ਆ, ਕਵਿਤਾ ਰਚ ਕੇ ਅਰਥ ਕਰਦੇ ਫਿਰਦੇ ਆ। ਇਹਨੂੰ ਆਪਣੀ ਕਵਿਤਾ ਦਾ ਆਪਣੀ ਅਕਲ ਦਾ ਮਾਣ ਸੀ, ਕਹਿੰਦਾ ਫਿਰ ਮਹਾਰਾਜ ਕੋਈ ਘਾਈ ਬੁਲਾ ਲਓ ਇੱਥੇ। ਮਹਾਰਾਜ ਨੇ ਇੱਕ ਸਿੰਘ ਨੂੰ ਕਿਹਾ ਵੀ ਜਾ ਭਾਈ ਧੰਨਾ ਸਿੰਘ ਕਵੀ ਨੂੰ ਬੁਲਾ ਕੇ ਲਿਆ, ਉਹਨੂੰ ਦੱਸ ਵੀ ਇੱਥੇ ਕੋਈ ਕਵੀ ਆਇਆ ਕਿ ਚੰਦਨ ਰਾਏ, ਅਤੇ ਉਹ ਕਵਿਤਾ ਰਚ ਕੇ ਲਿਆ। ਉਹ ਕਹਿੰਦਾ ਵੀ ਅਰਥ ਨਹੀਂ ਆਉਂਦੇ ਉਹਦੇ ਕਿਸੇ, ਨਾਲੇ ਤਾਂ ਵੀ ਅਰਥ ਕਰਕੇ ਸੁਣਾ ਦੇ, ਨਾਲੇ ਆਪਣੀ ਵੀ ਕਵਿਤਾ ਨੂੰ ਕੋਈ ਰਚ ਕੇ ਸੁਣਾ ਦੇ। ਹੋਏ ਸਿੰਘ ਗਿਆ ਹੈ ਅਤੇ ਜਾ ਕੇ ਭਾਈ ਧੰਨਾ ਸਿੰਘ ਕਵੀ ਨੂੰ ਕਹਿ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਤੈਨੂੰ ਬੁਲਾ ਰਹੇ। ਇਹ ਸਿਆਣਾ ਸੀ, ਕਹਿਣ ਲੱਗਿਆ ਵੀ ਸਭਾ ਦਾ ਤਾਂ ਸਮਾਂ ਨਹੀਂ ਹੈ, ਕੀ ਕਾਰਨ ਹੈ? ਉਹ ਸਿੰਘ ਨੇ ਦੱਸਤਾ, ਕਹਿੰਦੇ ਮਹਾਰਾਜ ਹਜ਼ੂਰੀ ਵਿੱਚ ਇੱਕ ਚੰਦਨ ਰਾਏ ਨਾਮ ਦਾ ਕਵੀ ਆਇਆ, ਉਹ ਬੜੇ ਮਾਣ ਨਾਲ ਕਹਿੰਦਾ ਵੀ ਮੈਂ ਜਿਹੜੀ ਕਵਿਤਾ ਰਚੀ ਇਹਦੇ ਕੋਈ ਅਰਥ ਨਹੀਂ ਕਰਕੇ ਸੁਣਾ ਸਕਦਾ। ਅਤੇ ਮਹਾਰਾਜ ਨੇ ਹੱਸਿਆਂ ਨੂੰ ਕਿਹਾ ਵੀ ਇਹੋ ਜਿਹੇ ਤਾਂ ਕਵੀਆਂ ਦੇ ਜਿਹੜੇ ਘਾਹੀ ਹੈ ਨਾ, ਘਾਹ ਖੋਦ ਕੇ ਘੋੜਿਆਂ ਨੂੰ ਪੱਠੇ ਪਾਉਣ ਵਾਲੇ, ਉਹ ਕਵਿਤਾ ਰਚ ਕੇ ਅਰਥ ਕਰਦੇ ਫਿਰਦੇ ਆ। ਇਸ ਕਰਕੇ ਮਹਾਰਾਜ ਨੇ ਤੈਥੋਂ ਅਰਥ ਕਰਾਉਣੇ ਉਹਦੇ ਸਵੀਕੇ ਦੇ। ਫਿਰ ਮਹਾਰਾਜ ਦੇ ਬਚਨਾਂ ਨੂੰ ਸਫਲ ਕਰਨ ਵਾਸਤੇ ਨਾ ਇਹ ਧੰਨਾ ਸਿੰਘ ਨੇ ਘਾਈਆਂ ਵਾਲਾ ਲੁਹਾਸ ਜਿਹਾ ਧਾਰ ਲਿਆ, ਮੋਢੇ 'ਤੇ ਤੰਗਲੀ ਜੀ ਰੱਖ ਲਈ ਕਾਕਨ ਬੰਨਣ ਵਾਲੀ, ਅਤੇ ਹੱਥ ਵਿੱਚ ਰੰਬਾ ਜਿਹਾ ਫੜ ਲਿਆ ਹੈ, ਪੂਰਾ ਹੀ ਕਾਹੀ ਬਣ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਆ ਪਹੁੰਚਿਆ। ਅਤੇ ਮਹਾਰਾਜ ਕਹਿੰਦੇ ਵੀ ਧੰਨਾ ਸਿੰਘ ਅੱਜ ਚੰਦਨ ਰਾਏ ਕਵੀ ਆਇਆ, ਆਪਣੀ ਕਵਿਤਾ ਦਾ ਮਾਣ ਕਰਦਾ, ਇਹ ਕਹਿੰਦਾ ਇਹਦੇ ਕੋਈ ਅਰਥ ਨਹੀਂ ਕਰ ਸਕਦਾ, ਨਾਲੇ ਤਾਂ ਵੀ ਇਹਦੇ ਅਰਥ ਕਰਕੇ ਇਹਦਾ ਮਾਣ ਤੋੜ ਦੇ, ਨਾਲੇ ਬਈ ਆਪਣੇ ਵੱਲੋਂ ਹੁਣੇ ਹੀ ਇੱਥੇ ਬੈਠ ਕੇ ਕੋਈ ਕਵਿਤਾ ਦੇ ਕੇ ਇਹ ਤੋਂ ਵੀ ਅਰਥ ਕਰਾ ਲਾ। ਕਹਿੰਦਾ ਮਹਾਰਾਜ ਸਤਿ ਵਚਨ, ਮੇਰੇ ਨੂੰ ਸੰਬੋਧਨ ਕਰਕੇ ਕਹਿਣ ਲੱਗਾ ਵੀ ਚੰਦਨ ਰਾਏ ਕਵੀ ਜੀ ਸੁਣਾਈਏ ਆਪਣਾ ਸਵਈਆ ਮੈਨੂੰ। ਮੇਰੇ ਨੇ ਸੁਣਾਇਆ ਅਤੇ ਹੱਸ ਕਹਿਣ ਲੱਗਿਆ ਕਿ ਕਹਿੰਦੇ ਇਹ ਤਾਂ ਬਈ ਕੋਈ ਨਮਕੰਮੀ ਕਵਿਤਾ ਹੈ ਤੇਰੀ, ਇਹਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਗੁਰੂ ਦੀ ਨਾਮ ਦੀ ਕੋਈ ਸ਼ਬਦ ਲਾਗਾ ਤਾਂ ਹੈ ਨਹੀਂ, ਅਤੇ ਅਸੀਂ ਕਵੀ ਤਾਂ ਮਹਾਰਾਜ ਦੀ ਮਹਿਮਾ ਵਡਿਆਈ ਵਾਲੀ ਕਵਿਤਾ ਰਚਦੇ ਹਾਂ, ਕਵਿਤਾ ਰਚਦੇ ਹਾਂ ਅਤੇ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ, ਬੇਅੰਤ ਮਿੰਤ ਮਾਇਆ ਦਿੰਦੇ ਖੁਸ਼ ਹੋ ਕੇ। ਮਹਾਰਾਜ ਕਹਿਣ ਲੱਗਿਆ ਭਾਵੇਂ ਠੀਕ ਹੈ, ਮੇਰੀ ਰੱਬ ਤਾਂ ਵਾਹਿਗੁਰੂ ਦੇ ਜਸ ਵਾਲੀ ਵਡਿਆਈ ਵਾਲੀ ਨਹੀਂ ਹੈ, ਪਰ ਫਿਰ ਵੀ ਇਹਦੇ ਅਰਥ ਕਰਨੇ ਤਾਂ ਔਖੇ ਹੈ ਨਾ, ਤੂੰ ਅਰਥ ਕਰਕੇ ਹੀ ਸੁਣਾ ਦੇ। ਫਿਰ ਕਹਿਣ ਲੱਗਿਆ ਵੀ ਸੁਣ ਲੈ ਨਵ ਸਾਥ ਧੀਏ, ਮੇਰਾ ਅਰਥ ਹੈ ਨੌ ਸਾਲਾਂ ਦੀ ਇੱਕ ਇਸਤਰੀ ਸੀ, ਨਵ ਸਾਥ ਕੀ ਉਹਨੇ 9 ਅਤੇ 7 16 ਸ਼ਿੰਗਾਰ ਕੀਤੇ ਹੋਏ ਸੀ, ਨਵਸਾਥ ਪੀਏ ਉਹਦਾ ਘਰ ਵਾਲਾ ਵੀ ਜਿਹੜਾ ਪਤੀ ਸੀ ਉਹ ਵੀ 16 ਕੁ ਸਾਲਾਂ ਦਾ ਸੀ, ਅਤੇ ਨਵਸਾਥ ਪੀ ਆਏ ਵੀ ਉਹਨੇ ਫਿਰ ਪਤੀ ਦੇ ਆਉਣ ਕਰਕੇ 9 ਅਤੇ 7 ਜਿਹੜੇ 16 ਤਰ੍ਹਾਂ ਦੇ ਉਹਨੂੰ ਕਹਿੰਦੇ ਰਸ ਪਿਆਏ ਜੂਸ ਪਿਆਏ, ਜਾਂ 16 ਮਹੀਨਿਆਂ ਪਿੱਛੋਂ ਉਹਦਾ ਮਾਲਕ ਆਇਆ ਸੀ ਘਰੇ ਪੀ ਆਏ, ਇਸ ਤਰ੍ਹਾਂ ਪਿਆਏ ਤੋਂ ਪਿਆਉਣ ਦਾ ਜਾਂ ਪੀ ਆਏ ਇਉਂ ਪਦ ਸ਼ੇਰ ਕਰਕੇ 9-16 ਮਹੀਨਿਆਂ ਪਿੱਛੋਂ ਉਹਦਾ ਮਾਲਕ ਘਰੇ ਆਇਆ ਸੀ, ਅਤੇ ਕਹਿੰਦੇ ਨਵਸਾਤ ਰਚੇ ਉਹ ਜਿਹੜੀ 16 ਸਾਲ ਦੀ ਉਹਦੀ ਪਤਨੀ, ਉਹਨੇ ਕਹਿੰਦੇ 9 ਅਤੇ 7 16 ਵਾਲਾ ਜਿਹੜਾ ਹੈ ਘਰਾਂ ਵਾਲਾ ਨਾ ਚੌਪੜ ਰਚ ਲਿਆ, ਚੌਪੜ ਵਿਛਾ ਲਿਆ, ਅਤੇ ਨਵਸਾਤ ਵਧੇ 9 ਅਤੇ 7 ਕਹਿੰਦੇ 16 ਦਾ ਦਾਗ ਬਦਲਿਆ, 16 ਦਾ ਜਿਹੜਾ ਪੂਰਾ ਦਾਗ ਕਿਹਨੂੰ ਪਊਗਾ, ਵੀ ਇਸ ਤਰ੍ਹਾਂ ਉਹਨਾਂ ਨੇ ਖੇਡ ਸ਼ੁਰੂ ਕਰ ਦਿੱਤੀ। ਅਤੇ ਨਵਸਾਧ ਪੀਆ ਪੈਦਾਇਕ ਆਏ, ਰਿਹਾ ਚਾਪੜ ਖੇਲਦਿਆਂ ਖੇਲਦਿਆਂ ਜਿਹੜਾ ਸੋਹਲੀਆਂ ਦਾ ਦਾਸ ਸੀ ਉਹ ਕਹਿੰਦੇ ਪਤੀ ਕੋਲ ਆ ਗਿਆ, ਪਤੀ ਨੂੰ ਪੈ ਗਿਆ। ਜੀਤ ਕਲਾ ਨਵ ਸਾਤਨ ਕੀ, ਇਸ ਤਰ੍ਹਾਂ ਸੋਹਲੀਆਂ ਦੀ ਜਿਹੜੀ ਕਲਾ ਕੀ ਬਾਜੀ ਹੈ, ਕਹਿੰਦੇ ਜਿੱਤ ਕੇ ਪਤੀ ਨੇ ਤੇ ਬਾਜੀ ਜਿੱਤ ਲਈ। ਨਵਸਾਲ ਦੀਆ ਮੁੱਖ ਅੰਚਰ ਛਾਏ, ਕਹਿੰਦੇ ਜਿਹੜੇ 16 ਸਾਲ ਦੀ ਘਰਵਾਲੀ ਸੀ ਉਹਦੀ ਸ਼ਰਮ ਦਾ ਬਿਮਾਰੀ ਨੇ ਕਹਿੰਦੇ ਉਹਦੇ ਮੂੰਹ ਦੇ ਪੱਲਾ ਪਾ ਲਿਆ। ਇਹ ਮਾਨੋ ਮੇਘ ਕੇ ਮੰਡਲ ਮੈਂ ਕਵ ਚੰਦਨ ਚੰਦ ਘਲੇ ਵਰਸ਼ਾਏ, ਕਹਿੰਦੇ ਲੈ ਸੁਣ ਲਾ ਅਰਥ ਮਿਥ ਆਇਆ। ਵੀ ਮਾਨੋ ਬੱਦਲਾਂ ਦੇ ਝੁੰਡ ਦੇ ਵਿੱਚ ਚੰਦਨ ਰਾਏ ਕਵੀ ਕਹਿ ਰਹੇ ਵੀ ਚੰਦ ਨੇ ਆਪਣਾ ਸਰੀਰ ਢੱਕ ਲਿਆ, ਮੂੰਹ ਜਿਹਾ ਢੱਕ ਲਿਆ ਸੀ ਨਾ ਸ਼ਰਮ ਦੀ ਮਾਰੇ ਨੇ, ਉਹ ਕੱਪੜਾ ਜਿਹਾ ਚੁੰਨੀ ਲੈ ਕੇ ਕਹਿੰਦੇ ਲੈ ਆਹ ਅਰਥ ਹੈ ਤੇਰੇ ਆਗੂ ਕਵਿਤਾ। ਇੱਕ ਜਨਾਨੀ ਦੀ ਉਸਤ ਹੀ ਹੈ ਜਾ ਵੀ ਉਹਨਾਂ ਨੇ ਜੂਆ ਖੇਡਿਆ ਚੌਪੜ ਖੇਲਿਆ ਹੋਰ ਕੀ ਇਹਦੇ ਵਿੱਚ। ਬਸ ਫਿਰ ਉਹਦੇ ਵੀ ਕਵੀ ਦਾ ਵੀ ਮੂੰਹ ਫਿਰ ਢਿੱਲਾ ਜਿਹਾ ਹੋ ਗਿਆ, ਰਵਰਤ ਕਰਕੇ ਸੁਣਾ ਤੇ ਨਾ ਤੇ ਮਾਨ ਜਾ ਟੁੱਟ ਗਿਆ। ਫਿਰ ਮਹਾਰਾਜ ਕਹਿਣ ਲੱਗੇ ਲੈ ਵੀ ਚੰਦ ਧੰਨਾ ਸਿੰਘ ਹੁਣ ਤੂੰ ਆਪਣੀ ਕਵਿਤਾ ਰਚ ਕੇ ਤੋਂ ਵੀ ਅਰਥ ਕਰਾ ਲਾ। ਇਹਨਾਂ ਮਹਾਰਾਜ ਸੱਤ ਵਚਨ। ਫਿਰ ਇਸਨੇ 2 ਕਵਿਤ ਰਚੇ ਸੀ ਬੈਠਿਆਂ ਬੈਠਿਆਂ, ਉਹਨਾਂ ਵਿੱਚੋਂ ਆਪਾਂ ਇੱਥੇ ਇੱਕ ਪੜ੍ਹ ਲੈਂਦੇ ਅਤੇ ਉਹ ਗੁਰਪ੍ਰਤਾਪ ਸੂਰਜ ਦੇ ਵਿੱਚ 2 ਕਵਿਤ ਆਉਂਦੇ ਹੈ। ਜੇ ਕਿਸੇ ਨੇ ਦੇਖਣੇ ਹੈ ਤਾਂ ਹੁਣ ਵੀ ਉਹ ਗੁਰਪ੍ਰਤਾਪ ਸੂਰ ਵਿੱਚੋਂ ਚੰਦਨ ਰਾਜ ਜਿੱਥੇ ਕਵੀ ਦਾ ਪ੍ਰਸੰਗ ਆਉਂਦਾ, ਕਥਾ ਆਉਂਦੀ, ਉੱਥੇ ਨਾਲ ਲਿਖੇ ਹੋਏ ਹੈ। ਉਹਦੇ ਵਿੱਚ ਇਹ ਆਉਂਦਾ ਪਰ ਧੰਨਾ ਸਿੰਘ ਦਾ 1 ਕਵਿਤ, ਮੀਨ ਮਰੇ ਜਲ ਕੇ ਪਰਸੇ, ਕਹੂ ਨਾ ਮਰੇ ਪਵ ਪਾਵਕ ਪਾਏ, ਪਵ ਪਰ ਪਾਵਕ ਪਾਏ, ਹਾਥੀ ਮਰੇ ਮਦ ਕੇ ਪਰਸੇ, ਕਹੂ ਨਾ ਮਰੇ ਤਨ ਤਾਵ ਕੇ ਆਏ, ਤੀਹ ਮਰੇ ਪੀ ਕੇ ਪਰਸੇ, ਕਹੂ ਨਾ ਮਰੇ ਪਰਦੇਸ ਬਹਾਏ, ਕੂੜ ਮੈਂ ਬਾਤ ਕਹੀ ਦਿਜ ਰਾਜਗੂ, ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਲੈ ਵੀ ਆ ਸੁਨਾਰਥ ਕਰਕੇ ਮੇਰੇ ਕਵਿਤਾ ਦੇ ਤੇ ਦਿਮਾਗ ਘੁੱਕ ਗਿਆ ਇਹਦਾ। ਜਿਵੇਂ ਇੱਕ ਕਾਂਸ਼ੀ ਤੋਂ 30 ਸਾਲ ਉਹ ਸੰਸਕ੍ਰਿਤ ਦੀ MA ਕਰਕੇ ਕੋਈ ਆਇਆ ਸੀ ਪੰਡਿਤ ਵਿਦਵਾਨ, ਅਤੇ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਬੜੇ ਮਾਣ ਨਾਲ ਕਹਿੰਦਾ ਮਹਾਰਾਜ ਮੈਂ ਸੰਸਕ੍ਰਿਤ ਦੀ MA ਕੀਤੀ ਹੈ, ਡਿਗਰੀ ਕੀਤੀ ਹੈ, ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਮੈਨੂੰ ਕਰਨੇ ਕੀ ਔਖੇ, ਇਹ ਤਾਂ ਸਰਲ ਭਾਸ਼ਾ ਹੈ। ਮਹਾਂਪੁਰਸ਼ ਕਹਿਣ ਲੱਗੇ ਇਹਦੇ ਵਿੱਚ ਵੀ ਮਹਾਰਾਜ ਦੀ ਬਾਣੀ ਇਹੋ ਜਿਹੀ ਹੈਗੀ ਹੈ, ਜਿੰਨਾ ਚਿਰ ਨਹੀਂ ਕੋਈ ਅਰਥ ਕਿਸੇ ਤੋਂ ਸੁਣਦਾ ਨਾ ਨਹੀਂ ਅਰਥ ਆਉਂਦੇ। ਕਹਿੰਦਾ ਨਹੀਂ ਜੀ, ਮੈਂ ਸੰਸਕ੍ਰਿਤ ਦੀ ਡਿਗਰੀ ਕੀਤੀ ਹੈ, ਡਿਪਲੋਮਾ ਕੀਤਾ, ਇਹ ਸੌਖੀ ਬਾਣੀ ਦੇ ਅਰਥ ਮੈਨੂੰ ਕੀ ਕਰਨੇ ਹੈ, ਮੈਂ ਪਰ ਛੇਦ ਕਰ ਲੈਂਦਾ ਹਾਂ। ਉਹ ਕਹਿੰਦੇ ਨਹੀਂ ਭਾਈ ਠੀਕ ਹੈ, ਇਹ ਗੁਰਬਾਣੀ ਅਗਾਧ ਬੋਲ ਹੈ, ਇਹ ਜਿੰਨਾ ਚਿਰ ਕਿਸੇ ਵਿਦਿਆਰਥੀ ਬਣ ਕੇ ਸੰਪਰਦਾ ਵਿੱਚੋਂ ਬਾਣੀ ਦੇ ਅਰਥ ਨਾ ਪੜ੍ਹੀਏ ਨਾ ਸਿੱਖੀਏ ਨਹੀਂ ਆਉਂਦੇ ਸਹੀ। ਕਹਿੰਦਾ ਜੀ ਫਿਰ ਮੈਨੂੰ ਕੋਈ ਤੁਸੀਂ ਸ਼ਬਦ ਉਚਾਰੋ ਅਤੇ ਮੈਥੋਂ ਫਿਰ ਅਰਥ ਕਰਾ ਲਓ, ਮੈਂ ਕਰਕੇ ਕਰ ਦੂੰ, ਅਰਥ ਦੱਸ ਦੂੰ ਤੁਹਾਨੂੰ। ਜਦੋਂ ਕਹੀ ਗਿਆ ਕਹੀ ਗਿਆ, ਫਿਰ ਮਹਾਂਪੁਰਸ਼ਾਂ ਨੇ ਇੱਕ ਰਾਮਕਲੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਆਉਂਦਾ ਹੈ, ਕਹਿੰਦੇ ਲੈ ਵੀ ਪੰਡਤਾ ਇਹਦੇ ਅਰਥ ਕਰਕੇ ਸਾਨੂੰ ਸੁਣਾ। ਉਹ ਸ਼ਬਦ ਹੈ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕੌਣ ਬੁਝੈ ਬਿਦ ਜਾਣੈ। ਤੇ ਸੁਣ ਕੇ ਤਾਂ ਦਿਮਾਗ ਘੁੱਕ ਗਿਆ, ਕਹਿਣ ਲੱਗਿਆ ਜੀ ਇਹ ਤਾਂ ਨਿਸ਼ਫਲ ਬਾਣੀ ਹੈ, ਇਹਦੇ ਕੋਈ ਅਰਥ ਨਹੀਂ ਹੋ ਸਕਦੇ, ਕਿਉਂਕਿ ਇਹਦੇ ਵਿੱਚ ਜਿਹੜੇ ਲਫ਼ਜ਼ ਆ ਉਹ ਸਾਰੇ ਉਲਟ ਪੁਲਟ ਹੈ। ਗੁਰੂ ਨਾਨਕ ਕਹਿੰਦੇ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਵੀ ਸਾਗਰ ਸਮੁੰਦਰ ਦੇ ਵਿੱਚ ਬੂੰਦਾਂ ਹਨ ਤੇ ਬੂੰਦ ਦੇ ਵਿੱਚ ਸਮੁੰਦਰ ਹੈ। ਇਹ ਚਲੋ ਸਮੁੰਦਰ ਵਿੱਚ ਤਾਂ ਪਾਣੀ ਦੀਆਂ ਬੂੰਦਾਂ ਮੰਨੀਆਂ ਜਾ ਸਕਦੀਆਂ ਤੇ ਬੂੰਦ ਦੇ ਵਿੱਚ ਸਮੁੰਦਰ ਭਲਾ ਕਿਵੇਂ ਆਜੂਗਾ। ਇਸੇ ਤਰ੍ਹਾਂ ਦਿਨ ਮੈਂ ਰਹਿਣ ਰਹਿਣ ਮੈਂ ਦਿਨਗਰ ਕਿ ਦਿਨ ਦੇ ਵਿੱਚ ਰਾਤ ਰਹਿੰਦੀ ਹੈ ਰਾਤ ਵਿੱਚ ਦਿਨ ਰਹਿੰਦਾ ਹੈ। ਕਹਿੰਦਾ ਇਹ ਵੀ ਉਲਟੀ ਗੱਲ ਹੈ, ਜਿੱਥੇ ਦਿਨ ਹੈ ਉੱਥੇ ਰਾਤ ਨਹੀਂ ਰਹਿ ਸਕਦੀ, ਹਨੇਰਾ ਨਹੀਂ ਰਹਿ ਸਕਦਾ, ਜਿੱਥੇ ਹਨੇਰਾ ਉੱਥੇ ਦਿਨ ਨਹੀਂ ਚਾਨਣ ਨਹੀਂ ਰਹਿ ਸਕਦਾ। ਇਹ ਤਾਂ ਨਿਸ਼ਫਲ ਕਪਤਾ ਹੈ, ਇਹਦੇ ਅਰਥ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਮਹਾਂਪੁਰਸ਼ ਜੀ ਕਹਿੰਦੇ ਇਹੀ ਤਾਂ ਗੱਲ ਹੈ ਵੀ ਜੇ ਸੰਪਰਦਾ ਵਿੱਚ ਕੋਈ ਵਿਦਿਆਰਥੀ ਬਣ ਕੇ ਪਲ ਗਏ ਫਿਰ ਇਹਦੇ ਅਰਥ ਸਹੀ ਸੁਣਾ ਦੂਗਾ। ਕਹਿੰਦੇ ਜੀ ਫਿਰ ਤੁਸੀਂ ਸੁਣਾ ਦਿਓ ਵੀ ਕਿਵੇਂ ਇਹਦੇ ਅਰਥ ਸਹੀ ਹੈ ਸਫਲੇ ਹੈ। ਤੇ ਕਹਿਣ ਲੱਗੇ ਵੀ ਇੱਕ ਅਰਥ ਕਰਨ ਦੀ ਇਹ ਪਦਤੀ ਹੈ ਨਾ, ਇੱਕ ਅਰਥਾਂ ਕਰਨ ਦਾ ਇੱਕ ਤਰੀਕਾ ਨਿਯਮ ਹੈ ਵੀ ਜਿੱਥੇ ਕਿਸੇ ਪਦ ਪਦਾਰਥ ਦੇ ਅਰਥ ਸਹੀ ਨਾ ਬਣਦੇ ਹੇ ਫਿਰ ਉਹਨਾਂ ਪਦਾਂ ਨੂੰ ਅਨਵੇ ਕਰ ਲਈਦਾ ਹੁੰਦਾ ਨਾ, ਜਿੱਥੇ ਜਿੱਥੇ ਉਹਨਾਂ ਦੀ ਲਵੰਤਾ ਯੋਗਤਾ ਉੱਥੇ ਉੱਥੇ ਉਹਨਾਂ ਪਦਾਂ ਨੂੰ ਲਾ ਲਈਦਾ ਅਰਥ ਕਰਨ ਵਾਸਤੇ। ਕਹਿੰਦੇ ਹਾਂ ਜੀ ਇਹ ਅਨਵੇ ਬਨਵੇ ਤਾਂ ਹੋ ਜਾਂਦਾ ਹੈ। ਕਹਿੰਦੇ ਇੱਥੇ ਵੀ ਅਨਵੇ ਹੀ ਹੋਊਗਾ, ਤੈਨੂੰ ਅਨਵੇ ਕਰਕੇ ਅਸੀਂ ਸੁਣਾ ਦਿੰਦੇ ਅਰਥ ਤੂੰ ਆਪੇ ਹੀ ਸਮਝ ਜਾਣੇ। ਮਹਾਂਪੁਰਸ਼ ਕਹਿਣ ਲੱਗੇ ਇੱਥੇ ਅਨਵੇ ਕਰਕੇ ਅਰਥ ਕਰ ਲਈ ਇਉਂ ਪੜ੍ਹ ਮੈਂ ਸਾਗਰ ਮੈਂ ਸਾਗਰ ਬੂੰਦ ਮੈਂ ਬੂੰਦ। ਜਿਹੜਾ ਪਰਮੇਸ਼ਰ ਵਾਹਿਗੁਰੂ ਆ ਸਮੁੰਦਰ ਜਿਵੇਂ ਮਹਾਨ ਹੈ ਉਹਦੇ ਵਿੱਚ ਸਮੁੰਦਰ ਰੂਪ ਹੋ ਰਿਹਾ, ਮਹਾਨ ਹੀ ਬਣ ਰਿਹਾ ਸਮੁੰਦਰ ਵਿੱਚ ਸਮੁੰਦਰ ਰੂਪ ਹੋ ਰਿਹਾ ਤੇ ਬੂੰਦ ਵਿੱਚ ਬੂੰਦ ਹੋ ਰਿਹਾ। ਉੱਠ ਕੇ ਪੈਰੀ ਪੈ ਗਿਆ ਕਹਿੰਦਾ ਮਹਾਰਾਜ ਮੈਂ ਤਾਂ ਸਮਝਦਾ ਸੀ ਮਹਾਰਾਜ ਦੀ ਬਾਣੀ ਦਾ ਸਰਲ ਭਾਸ਼ਾ ਹੈ, ਇਹਦੇ ਅਰਥ ਵੀ ਕਰਨੇ ਬੜੇ ਔਖੇ। ਇਸੇ ਤਰ੍ਹਾਂ ਹੁਣ ਧੰਨਾ ਸਿੰਘ ਨੇ ਇੱਕ ਸੁਣਾ ਤਾ ਕਵਿਤ ਵੀ ਮੀਨ ਮਰੇ ਜਲ ਕੇ ਪਰਸੇ ਕਮੂ ਨਾ ਮਰੇ ਪਰ ਪਾਵਕ ਪਾਏ ਹਾਥੀ ਮਰੇ ਮਦ ਕੇ ਪਰਸੇ ਕਬੂ ਨਾ ਮਰੇ ਤਨ ਤਾਪ ਕੇ ਆਏ ਤੀ ਮਰੇ ਪੀ ਕੇ ਪਰਸੇ ਕਮੂ ਨਾ ਮਰੇ ਪਰਦੇਸ ਤੇ ਆਏ ਗੁਰ ਮੈਂ ਬਾਤ ਕਹੀ ਦਿਜਰਾਜ ਵਿਚਾਰ ਸਕੇ ਨਾ ਬਣਾ ਚਿਤ ਲਾਏ। ਕਹਿੰਦਾ ਜੀ ਮੈਨੂੰ ਨਹੀਂ ਆਉਂਦੇ ਅਰਸ। ਹੁਣ ਭਾਈ ਧੰਨਾ ਸਿੰਘ ਨੇ ਤਾਂ ਇਹਦੇ ਸਵੇਰ ਦੇ ਅਰਥ ਕਰਕੇ ਸੁਣਾ ਤੇ ਇਹਨੂੰ ਇਹਦੇ ਮਹਾਰਾਜ ਦੇ ਕਵੀ ਦੇ ਅਰਥ ਨਹੀਂ ਆਏ ਕਵਿਤ ਦੇ। ਫਿਰ ਮਹਾਰਾਜ ਕਹਿੰਦੇ ਵੀ ਚੰਨਾ ਧੰਨਾ ਸਿੰਘ ਇਹਨੂੰ ਅਰਥ ਕਰਕੇ ਸੁਣਾ ਦੇ। ਇਹ ਕਹਿਣ ਲੱਗਾ ਵੀ ਅਰਥ ਤਾਂ ਸੌਖਾ ਹੀ ਹੈ, ਸਿਰਫ ਵਿਸਰਾਮ ਤੈਨੂੰ ਨਹੀਂ ਲਾਉਣਾ ਆਉਂਦਾ। ਜੇ ਯੋਗ ਜਿੱਥੇ ਯੋਗ ਵਿਸਰਾਮ ਉੱਥੇ ਲਾ ਦੇਣਾ ਅਰਥ ਖੁੱਲ ਜਾਣਗੇ। ਲੈ ਮੈਂ ਤੈਨੂੰ ਸੁਣਾ ਦਿੰਦਾ ਇਹਦੇ ਅਰਥ ਕਰਕੇ ਆ ਵਿਸਰਾਮ ਇੱਥੇ ਲਾ ਕੇ। ਮੀਨ ਮਰੇ ਜਲ ਕੇ ਪਰਸੇ ਮੀਨ ਮਰੇ ਜਲ ਕੇ ਪਰਸੇ ਕਬਹੂ ਨਾ। ਇਹ ਪਾਣੀ ਨਾਲ ਜਿੰਨਾ ਚਿਰ ਮਰਜ਼ੀ ਛੋਂਦ ਮੱਛੀ ਛੋਂਦੀ ਰਹੇ ਕਦੇ ਨਹੀਂ ਮਰੂਗੀ। ਮਰੇ ਪਰ ਪਾਵਕ ਪਾਏ, ਉਹ ਮਰੇ ਸ਼ਬਦ ਨੂੰ ਕਹਿੰਦੇ ਨੇ ਦੂਜੇ ਪਾਸੇ ਵੀ ਨਾਲ ਲਾ ਲਾ ਸਪਸ਼ਟ ਕਰਨੇ। ਜੇ ਅੱਗ ਵਿੱਚ ਪਾ ਦਈਏ ਮੱਛੀ ਝੱਟ ਮਰ ਜਾਂਦੀ, ਪਾਣੀ ਨਾਲ ਛੋਂਦਿਆਂ ਨਹੀਂ ਮਰਦੀ, ਅੱਗ ਵਿੱਚ ਪਾਇਆ ਛੱਤੀ ਮਰ ਜਾਂਦੀ ਹੈ। ਹਾਥੀ ਮਰੇ ਮਰ ਕੇ ਪਰਸੇ, ਜਿਹੜਾ ਹਾਥੀ ਦੇ ਗੰਢ ਸਦਾਰਾਂ ਵਿੱਚੋਂ ਮਰ ਚੋਰਾ ਹੁੰਦਾ ਹੈ, ਜੇ ਉਹ ਕਹਿੰਦੇ ਉਹਦੇ ਨਾਲ ਛੋ ਜਾਏ ਉਹ ਗੰਢ ਸਾਲ ਨੂੰ ਰਸਨ ਛੋ ਜਾਏ ਉਹ ਨਹੀਂ ਮਰਦਾ ਹੈ। ਹਾਂ ਮਰੇ ਤਨ ਤਾਪ ਕੇ ਆਏ, ਜਦੋਂ ਸਰੀਰ 'ਤੇ ਉਹਦੇ ਤਾਪ ਚੜ੍ਹੇ ਆਉਂਦਾ ਹਾਥੀ ਉਦੋਂ ਮਰ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਧੀ ਹੈ ਪਤੀ ਦੇ ਨਾਲ ਸੰਬੰਧ ਕਰਦਿਆਂ ਨਹੀਂ ਮਰਦੀ ਹੈ, ਉਦੋਂ ਮਰਦੀ ਜਦੋਂ ਉਹਦਾ ਮਾਲਕ ਪਰਦੇਸ਼ ਨੂੰ ਚਲਾ ਜਾਏ। ਗੁਰ ਮੈਂ ਬਾਤ ਕਹੀ ਦਜਰਾਜ ਜੂ, ਕਹਿੰਦੇ ਬੜੀ ਗੁੱਝੀ ਜੀ ਗੱਲ ਕਹੀ ਹੈ ਬ੍ਰਹਮਣਾ ਦੇ ਰਾਜੇ। ਇਹਨੂੰ ਵਿਚਾਰ ਨਹੀਂ ਸਕਦਾ ਬਿਨਾਂ ਚਿੱਤ ਲਾ ਕੇ। ਚਿੱਤ ਲਾਉਣਾ ਪਊਗਾ, ਇਹਦੇ ਵਿੱਚ ਖਿਆਲ ਦੇਣਾ ਪਊਗਾ, ਫਿਰ ਤਾਂ ਵਿਚਾਰ ਲਓ, ਨਹੀਂ ਤਾਂ ਨਹੀਂ ਇਹਨੂੰ ਵਿਚਾਰ ਸਕਦਾ ਹੈ। ਸੁਣ ਕੇ ਨੀਵੀਂ ਪਾ ਗਿਆ ਸੀ। ਇਸ ਤਰ੍ਹਾਂ ਇਹ ਚੰਦਨ ਰਾਏ ਅਤੇ ਭਾਈ ਧੰਨਾ ਸਿੰਘ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਸਨ। ਇਹ ਵਿਚਾਰਾਂ ਹੋ ਰਹੀਆਂ ਸੀ। ਇਸੇ ਸਮੇਂ ਇੱਕ ਕਾਂਸ਼ੀ ਰਾਮ ਨਾਮ ਦਾ ਪੰਡਿਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆ ਬੈਠਾ ਅਤੇ ਬੜੀ ਤਕੜੀ ਖਾਲਸੇ ਪੰਥ ਦੀ ਦੂਰ ਤੱਕ ਸਿੰਘਾਂ ਦੀ ਸਭਾ ਲੱਗੀ ਹੋਈ ਹੈ। ਉਹ ਵੀਰ ਰਸੀ ਠਾਠ ਗੁਰੂ ਮਹਾਰਾਜ ਦਾ ਦੇਖ ਅਤੇ ਵੀਰ ਰਸੀ ਠਾਠ ਵਾਠ ਸਿੰਘਾਂ ਦਾ ਦੇਖ ਕੇ ਇਹ ਫਿਰ ਕਾਂਸ਼ੀ ਰਾਮ ਜਿਹੜਾ ਵਿਦਵਾਨ ਪੰਡਿਤ ਹੈ ਕਹਿਣ ਲੱਗਿਆ, ਮਹਾਰਾਜ ਜਿਸ ਤਰ੍ਹਾਂ ਆਪ ਜੀ ਦਾ ਜਸੀਲਾ ਖਾਲਸਾ ਪੰਥ ਹੈ, ਵੀਰ ਰਸ ਧਾਰਨ ਵਾਲਾ ਅੰਤ ਹੈ, ਇਸ ਤਰ੍ਹਾਂ ਦੀ ਮਹਾਰਾਜ ਤੁਹਾਨੂੰ ਜਿਹੜੀ ਬਾਣੀ ਉਹ ਵੀ ਉਚਾਰਨ ਕਰਨੀ ਚਾਹੀਦੀ ਹੈ, ਉਹੋ ਜਿਹਾ ਗ੍ਰੰਥ ਵੀ ਬਚਾਉਣਾ ਬਣਾਉਣਾ ਚਾਹੀਦਾ। ਭਾਵੇਂ ਕਿਉਂਕਿ ਦੇਖੋ ਜਿੰਨੇ ਪਿੱਛੇ ਦੁਨੀਆਂ ਦੇ ਚੰਗੇ ਵਿਦਵਾਨ ਹੋਏ ਆਚਾਰਜ ਹੋਏ ਹੈ, ਉਹਨਾਂ ਨੇ ਆਪਣੇ ਮਰੀਦਾਂ ਵਾਸਤੇ ਆਪਣੇ ਸੇਵਕਾਂ ਵਾਸਤੇ ਇਹ ਗ੍ਰੰਥ ਬਣਾਏ ਹੈ। ਹੁਣ ਤੁਸੀਂ ਇਹ ਖਾਲਸਾ ਪੰਥ ਸੋਹਣਾ ਵੀਰ ਰਸੀ ਰਚਿਆ ਹੈ, ਇਹਦੇ ਵਾਸਤੇ ਤੁਸੀਂ ਵੀਰ ਰਸ ਬਾਣੀ ਵਾਲਾ ਕੋਈ ਗ੍ਰੰਥ ਬਣਾਓ। ਮਹਾਰਾਜ ਕੇ ਹੱਸ ਕੇ ਕਹਿਣ ਲੱਗੇ, ਪੰਡਿਤ ਪਹਿਲਾਂ ਨੇ ਵੀ ਸਿੰਘਾਂ ਨੇ ਬੇਨਤੀ ਕੀਤੀ ਸੀ ਵੀ ਵੀਰ ਰਸੀ ਬਾਣੀ ਮਹਾਰਾਜ ਰਚੋ। ਅਸੀਂ ਕਹਿੰਦੇ ਸੀ ਪਹਿਲੇ ਸਤਿਗੁਰਾਂ ਦੀ ਬਾਣੀ ਬਹੁਤ ਰਚੀ ਗਈ ਹੈ, ਉਹ ਪੜ੍ਹ ਲਿਆ ਕਰੋ, ਉਹਦੇ ਵਿੱਚ ਵੀ ਵੀਰ ਰਸ ਦੇ ਸ਼ਬਦ ਹੈਗੇ ਹੈ। ਉਹ ਕਬੀਰ ਸਾਹਿਬ ਜੀ ਦਾ ਵੀਰ ਰਸੀ ਸ਼ਬਦ ਹੈਗਾ, ਗਗਨਦਨ ਮਾਮਾ ਬਾਜੇ ਉਪਰਿਓ ਨਿਸ਼ਾਨਾ ਘਾਓ, ਖੇਰ ਜੋ ਮਾਂਡਿਓ ਸੂਰਮਾ ਅਵਜੂ ਜਨ ਕੋ ਦਾਓ, ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਇਸ ਤਰ੍ਹਾਂ ਦੇ ਸ਼ਬਦ ਵੀਰ ਰਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੇ ਹੈ। ਕਹਿਣ ਲੱਗਿਆ, ਨਹੀਂ ਮਹਾਰਾਜ, ਤੁਸੀਂ ਆਪਣੇ ਮੁਖਾਰਬਿੰਦ ਤੋਂ ਵੀ ਉੱਚੋ। ਕਹਿੰਦੇ ਵੀ ਚੰਗਾ, ਇਹ ਸਿੰਘ ਵੀ ਕਹਿੰਦੇ ਹੈ, ਹੁਣ ਅਸੀਂ ਵੀਰ ਰਸੀ ਬਾਣੀ ਉਚਾਰਨ ਕਰਾਂਗੇ। ਫਿਰ ਇਸ ਤਰ੍ਹਾਂ ਆਪ ਜੀ ਨੇ ਇਹ ਵੀਰ ਰਸੀ ਜਿਹੜੀ ਬਾਣੀ ਹੈ ਉਹ ਇਹ ਦਸਮ ਗ੍ਰੰਥ ਦੇ ਵਿੱਚ ਜ਼ਿਆਦਾਤਰ ਹੈ, ਜਿਹਦੇ ਵਿੱਚ ਜੰਗਾਂ ਯੁੱਧਾਂ ਦੇ ਪ੍ਰਸੰਗ ਹੈ, ਹੋਰ 24 ਅਵਤਾਰਾਂ ਦੀ ਗਾਥਾ ਹੈ ਜਿਹੜੇ ਭਗਵਾਨ ਵਿਸ਼ਨੂੰ ਨੇ ਸਮੇਂ ਸਮੇਂ ਸੰਸਾਰ 24 ਅਵਤਾਰ ਧਾਰੇ ਨੇ। ਉਹ 24 ਅਵਤਾਰਾਂ ਨੇ ਆ ਕੇ ਜੋ ਕੁਛ ਇੱਥੇ ਕੀਤਾ ਕਤਰਿਆ ਹੈ ਉਹ ਸਾਰਾ ਕੁਛ ਕਿਹਾ ਹੈ। ਹੁਣ ਦੇਖ ਲਓ ਵੀ ਵਾਲਮੀਕੀ ਰਮਾਇਣ ਉਹ ਕਿੱਡੀ ਵੱਡੀ ਹੈ, ਪੜ੍ਹਦਿਆਂ ਪੜ੍ਹਦਿਆਂ ਕਾਫੀ ਸਮਾਂ ਲੱਗਦਾ ਹੈ। ਇਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜੀ ਰਾਮ ਚੰਦਰ ਦੀ ਇਹ ਰਮਾਇਣ ਲਿਖੀ ਹੈ, ਸਿਰਫ 43 ਪਤਰੇ ਹੈ। ਸਾਰਾ ਵਾਲਮੀਕਿ ਰਮਾਇਣ ਦਾ ਜਿਹੜਾ ਸਾਰ ਸਿਧਾਂਤ ਹੈ 43 ਪਤਰਾਂ ਵਿੱਚ ਬਿਆਨ ਕਰਿਆ ਪਿਆ। ਹੁਣ ਉੱਥੇ ਕਿੰਨਾ ਸਮਾਂ ਲੱਗੂਗਾ ਇੱਥੇ ਸਮਝ ਲਓ ਵੀ ਤੁਸੀਂ ਆ, ਜੇ ਤੇਜ਼ ਪਾਠ ਹੈਗਾ 20 ਪਤਰੇ ਤਾਂ ਘੰਟੇ ਦੇ ਕਰ ਹੀ ਲਓਗੇ, ਤਾਂ 2 ਘੰਟੇ ਚ ਰਮਾਇਣ ਪੜ੍ਹ ਕੇ ਰੱਖ ਦੂ ਸਿਆਣਾ, ਅਤੇ ਉੱਥੇ ਤਾਂ ਨਹੀਂ 2 ਘੰਟੇ 'ਚ ਪੜ੍ਹ ਕੇ ਰੱਖ ਦੂ ਰਮਾਇਣ। ਯਾਨੀ ਫਿਰ ਉਹ ਰਮਾਇਣ ਨਾਲੋਂ ਇਹ ਮਹਾਰਾਜ ਦੀ ਜਿਹੜਾ ਰਾਮ ਚੰਦਰ ਜੀ ਦੀ ਕਥਾ ਲਿਖੀ ਹੈ ਅਤੇ ਉਹ ਅਜੀਬ ਹੀ ਹੈ, ਬੜੀ ਸੁੰਦਰ ਹੈ, ਸੋਹਣੀ ਹੈ। ਇਸੇ ਤਰ੍ਹਾਂ ਅਲੰਕਾਰਾਂ ਨਾਲ ਪੂਰਤ ਹੈ, ਬੜੇ ਤਰ੍ਹਾਂ ਦੇ ਮਹਾਰਾਜ ਨੇ ਉਹਦੇ ਵਿੱਚ ਅਲੰਕਾਰ ਵਰਤੇ ਨੇ। ਇਸੇ ਤਰ੍ਹਾਂ ਜਿਹੜੇ 9 ਰਸ ਹੈ ਉਹਨਾਂ ਨਾਲ ਭਰੀ ਪਈ ਹੈ ਉਹ ਕਥਾ, ਇਹ ਜਿਹੜੀ ਬਾਣੀ ਹੈ। ਫਿਰ ਜਿਹੜੀ ਕ੍ਰਿਸ਼ਨ ਜੀ ਦੀ ਉਹ ਕਥਾ ਹੈ ਅਵਤਾਰ ਦੀ, ਉਹਦੇ ਬਾਅਦ ਜੰਗਾਂ ਯੁੱਧਾਂ ਦੀ ਇੱਕ ਵਿਸ਼ੇਸ਼ ਕਥਾ ਉਹ ਖੜਗ ਸਿੰਘ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖੀ ਹੈ, ਉਹ ਭਾਗਵਤ ਪੁਰਾਣ ਵਿੱਚ ਨਹੀਂ ਆਉਂਦੀ ਹੈ, 10ਵੀਂ ਸੁਗੰਧ ਵਿੱਚ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਵੀ ਲਿਖੀ ਹੈ, ਕਿਉਂਕਿ ਉਹਦੇ ਵਿੱਚ ਹੁਣ ਖੜਗ ਸਿੰਘ ਤੋਂ ਭਗਵਾਨ ਕ੍ਰਿਸ਼ਨ ਜਿਹਨੂੰ 16 ਕਲਾ ਸੰਪੂਰਨ ਕਹਿੰਦੇ ਆ ਨਾ, ਉਹ ਮਾਰ ਖਾ ਗਿਆ, ਉੱਥੇ ਭਗੌੜਾ ਹੋ ਗਿਆ ਸੀ ਇਹ ਕ੍ਰਿਸ਼ਨ। ਇਸੇ ਕਰਕੇ ਉਹ ਖੁਲਾਸਾ ਆਉਂਦਾ ਵੀ ਉਹ ਜਦੋਂ ਜੰਗ ਜੁੱਦ ਕਰਦਾ ਕਰਦਾ ਨਾਰਦ ਮੁਨੀ ਬ੍ਰਹਮ ਮਾਰਗਾ ਨੇ ਧੋਖਾ ਕੀਤਾ ਸੀ, ਇਹਨੂੰ ਗੱਲਾਂ ਬਾਤਾਂ ਨਾਲ ਲਾ ਲਿਆ ਸੀ, ਅਤੇ ਫਿਰ ਉਹ ਕੋਲੇ ਹੋ ਕੇ ਤੀਰ ਮਾਰਿਆ ਸੀ ਇਸਨੂੰ, ਅਤੇ ਡਿੱਗ ਪਿਆ ਸੀ, ਅਤੇ ਡਿੱਗਣ ਸਾਰ ਫਿਰ ਉਹ ਚੱਕ ਕੇ ਇਹਨੂੰ ਭਗਵਾਨ ਵਿੱਚ ਪਾ ਲਿਆ ਸੀ। ਅਤੇ ਉਸ ਵੇਲੇ ਜਿਹੜੇ ਕੋਈ ਇਰਦ ਗਿਰਦ ਖੜ੍ਹੇ ਸਨ ਉਹਨਾਂ ਨੇ ਕਿਹਾ, ਭਗਵਾਨ ਕ੍ਰਿਸ਼ਨ ਕੀ ਜੀਤ, ਲੱਗਾ ਮੇਰੇ ਹੁੰਦਿਆਂ ਕਿਵੇਂ ਤੁਸੀਂ ਕਹਿ ਸਕਦੇ ਹੋ। ਅਤੇ ਭਗਵਾਨ 'ਚ ਛਾਲ ਮਾਰ ਕੇ ਹੇਠਾਂ ਉਤਰਿਆ ਸੀ ਇਹ ਖੜਗ ਸਿੰਘ, ਉਹ ਕਹਿੰਦੇ ਬਾਪੂ ਤੂੰ ਜਾਣੇਗਾ ਵੀ ਕੀ ਕਿਹੜਾ ਵੀ ਛੱਡੇਗਾ, ਤੂੰ ਤਾਂ ਮਾਰਿਆ ਹੈ ਫਿਰ ਵੀ ਅਜੇ ਤੂੰ ਫਿਰ ਜਾਂਦਾ ਨਹੀਂ ਹੈ। ਕਹਿੰਦਾ ਮੂੰਹ 'ਚ ਘਾ ਦੇ ਪੁੱਠੇ ਲੈ ਕੇ ਨਾ ਕਹੋ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ, ਵੀ ਹਰ ਗਿਆ ਕ੍ਰਿਸ਼ਨ ਹਾਰ ਗਿਆ ਕ੍ਰਿਸ਼ਨ, ਤਿੰਨ ਵਾਰੀ ਕਹੋ ਫਿਰ ਜਾਊਂਗਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੇਦ ਖੋਲਿਆ ਵੀ ਇਹ ਜਿਹੜਾ ਕਹਿੰਦੇ ਨਾ ਵੀ ਇਸ ਬੱਤੀਆਂ ਅੱਖਰਾਂ ਦਾ ਛੱਤੀਆਂ ਅੱਖਰਾਂ ਦਾ ਮੰਤਰ। ਇਸ ਤਰ੍ਹਾਂ ਇਹ ਖੜਗ ਸਿੰਘ ਦੀ ਜਿਹੜੀ ਕਥਾ ਹੈ ਬੜੀ ਖੋਲ ਖੋਲ ਕੇ, ਹੋਰ ਜਿਹੜੇ ਕੋਈ ਰਾਜੇ ਮਹਾਰਾਜੇ ਕੰਸ ਦੇ ਭੇਜੇ ਹੋਏ ਇਹ ਲੜਨ ਵਾਸਤੇ ਆਏ ਭਗਵਾਨ ਕ੍ਰਿਸ਼ਨ ਨਾਲ, ਹੋਰ ਸਾਰੇ ਰਾਜਿਆਂ ਦੇ ਵੀ ਨਾਂ ਲਿਖੇ, ਤੁਸੀਂ ਪੜ੍ਹ ਲਓ ਮਹਾਭਾਰਤ ਪੜ੍ਹ ਲਓ ਭਾਗਵਤ, ਤੋਂ ਰਾਜਿਆਂ ਦਾ ਨਾਂ ਨਹੀਂ ਕਿਤੇ ਦਿਸੂਗਾ ਤੁਹਾਨੂੰ। ਇੱਕੋ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਏ ਜਿੱਥੇ ਕ੍ਰਿਸ਼ਨ ਭਗਵਾਨ ਜੀ ਦੇ ਅਵਤਾਰ ਦੀ ਕਥਾ ਲਿਖੀ, ਉੱਥੇ ਸਾਰੇ ਰਾਜਿਆਂ ਦੇ ਨਾਂ ਵੀ ਲਿਖੇ ਹੈ ਵੀ 12 ਰਾਜੇ ਆਏ ਉਹਨਾਂ ਦਾ ਆਹ ਨਾਂ ਸੀ ਆਹ ਨਾਂ ਸੀ, 11 ਰਾਜੇ ਆਏ 5 ਰਾਜੇ ਆਏ। ਫਿਰ ਇਸੇ ਤਰ੍ਹਾਂ ਜਿਹੜਾ ਉਹ ਯਵਨ ਕਾਲ ਸੀ ਉਹਦਾ ਵੀ ਪ੍ਰਸੰਗ ਬੜਾ ਖੋਲ ਖੋਲ ਕੇ ਲਿਖਿਆ। ਇਸ ਤਰ੍ਹਾਂ ਇਹ ਬੀਰਸੀ ਬਾਣੀ, ਫਿਰ ਜਿਹੜੀ ਕੋਈ ਚੰਡੀ ਚਰਿੱਤਰ ਹੈ ਵੀ ਉਹ ਸਿੰਘਾਂ ਦੇ ਅੰਦਰ ਵੀਰ ਰਸ ਭਰਨ ਵਾਸਤੇ ਵੀ ਤੁਸੀਂ ਤੋਂ ਮਰਦਾ ਹੈ, ਵੀ ਇੱਕ ਦੈਂਤਾਂ ਦਾ ਰਾਖਸ਼ ਦਾ ਮੁਕਾਬਲਾ ਕਰਨ ਵਾਲੀ ਇੱਕ ਇਸਤਰੀ ਵੀ ਹੈ, ਉਹ ਵੀ ਹੱਥਾਂ ਵਿੱਚ ਸ਼ਾਸਤਰ ਫੜ ਕੇ ਮੈਦਾਨੇ ਜੰਗ ਵਿੱਚ ਆ ਜਾਂਦੀ ਹੈ, ਅਤੇ ਦੇਵਤਿਆਂ ਦੀ ਸਹਾਇਤਾ ਕਰਨ ਲਈ ਦੈਂਤਾਂ ਨੂੰ ਭਜਾ ਕੇ ਅਤੇ ਸਵਰਗ ਦਾ ਰਾਜਵਾਸ ਕਿਸੇ ਫੇਰ ਤਪ ਕਰਨ ਲੱਗ ਜਾਂਦੀ ਹੈ, ਤੁਸੀਂ ਉਹਦੇ ਨਾਲੋਂ ਕਿਤੇ ਮਾੜੇ ਹੋ। ਜੇ ਉਹ ਜੰਗ ਜੁੱਦ ਕਰਕੇ ਦੈਂਤਾਂ ਨੂੰ ਭਜਾ ਸਕਦੀ, ਤੁਸੀਂ ਦੁਸ਼ਟਾਂ ਨੂੰ ਕਿਉਂ ਨਹੀਂ ਭਜਾ ਸਕਦੇ ਮਾਰ ਸਕਦੇ। ਫਿਰ ਇਸ ਤਰ੍ਹਾਂ ਜਿਹੜਾ ਇਹ ਅੰਦਰ ਬੁਜਲੀ ਆਈ ਪਈ ਸੀ, ਕੈਰਪੁਣਾ ਆਇਆ ਪਿਆ ਸੀ ਨਾ ਸਭ ਦੇ ਅੰਦਰ, ਉਹਦੇ ਥਾਂ ਫਿਰ ਬੀਰ ਰਸ ਭਰਨ ਵਾਸਤੇ ਗੁਰੂ ਮਹਾਰਾਜ ਨੇ ਉਹ ਸਿੰਘਾਂ ਦੀ ਬੇਨਤੀ ਅਤੇ ਉਹ ਕਾਂਸ਼ੀ ਰਾਮ ਪੰਡਿਤ ਦੀ ਬੇਨਤੀ ਨੂੰ ਮੰਨ ਕੇ ਇਹ ਦਸਮ ਗ੍ਰੰਥ ਦੀ ਬਾਣੀ ਦਾ ਗ੍ਰੰਥ ਬਣਾਇਆ ਸੀ। ਇਸ ਤਰ੍ਹਾਂ ਜਾਣੀ ਇਹ ਦਸਮ ਗ੍ਰੰਥ ਬਾਣੀ ਦੇ ਉਚਾਰਨ ਦੀ ਉਥਾਨਕ ਹੈ ਵੀ ਉਹਦੇ ਬੇਨਤੀ ਕਰਨ ਤੋਂ ਸਿੰਘਾਂ ਦੇ ਕਹਿਣ ਕਰਕੇ। ਇਹਦੇ ਅਰਥ ਕਿੱਥੇ ਕਰਕੇ ਸੁਣਾਏ, ਕਿਉਂਕਿ ਜਾਪ ਸਾਹਿਬ ਦੇ ਅਰਥ ਤਾਂ ਬਾਬਾ ਪੜ੍ਹ ਹੀ ਲਏ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸੁਣਾ ਦਿੱਤੇ ਸੀ, ਅਤੇ ਫਿਰ ਬਾਕੀ ਜਿਹੜੇ ਦਸਮ ਗ੍ਰੰਥ ਦੇ ਅਰਥ ਹੈ ਇਹਦੀ ਉਥਾਨਕਾ ਸਿੰਘਾਂ ਨੂੰ ਦੱਸੀ ਜਾਂਦੀ ਵੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੰਦੇੜ ਸ਼ਹਿਰ ਵਿਖੇ ਗਏ ਸੀ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਾ ਤਖ਼ਤ ਦਿੱਤਾ ਅਤੇ ਆਪ ਸੱਚਖੰਡ ਗਮਨ ਕਰ ਗਏ ਸੀ, ਇੱਥੇ ਹੀ ਇੱਕ ਸਿੰਘਾਂ ਨੇ ਬੇਨਤੀ ਕੀਤੀ ਸੀ, ਭਾਈ ਗੁਰਬਖਸ਼ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਸੰਤੋਖ ਸਿੰਘ ਜੀ, ਇਸੇ ਤਰ੍ਹਾਂ 13 ਕੁ ਸਿੰਘ ਸਨ ਜਿਹੜੇ ਹਮੇਸ਼ਾ ਅੰਤਰਮੁਖ ਬਿਰਤੀ ਕਰ ਰਹਿੰਦੇ ਸੀ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣੇ ਆਏ। ਇਹ ਸਾਰਿਆਂ ਨੇ ਬੇਨਤੀ ਕੀਤੀ ਸੀ ਕਿ ਮਹਾਰਾ ਆਪਣੀ ਬਾਣੀ ਦੇ ਅਰਥ ਕਰਕੇ ਸੁਣਾਓ। ਰੋਚੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਵੇਂ ਦਮਦਮੇ ਸਾਹਿਬ ਸਾਰੀ ਬਾਣੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਕੇ ਲਿਖਵਾਈ ਤੇ ਅਰਥ ਸੁਣਾਏ ਸੀ। ਇਹ ਇੱਥੇ ਨਦੇੜ ਸ਼ਹਿਰ ਵਿਖੇ ਅਵਚਲ ਨਗਰ ਵਾਲੀ ਜਗ੍ਹਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰੀ ਬਾਣੀ ਲਿਖਾਈ ਤੇ ਸਾਰੇ ਬਾਣੀ ਦੇ ਅਰਥ ਕਰਕੇ ਸੁਣਾਏ ਤੇ ਨਾਲੇ ਦਸਵੇਂ ਗ੍ਰੰਥ ਦੀ ਜਿਲਤ ਬੰਨੀ ਇਹਨੂੰ ਇਸ ਤਰ੍ਹਾਂ ਗ੍ਰੰਥ ਦੇ ਵਿੱਚ ਸੰਪੂਰਨ ਕਰਿਆ। ਇਸ ਤਰ੍ਹਾਂ ਜਾਣੀ ਇਹ ਅੱਗੇ ਤੋਂ ਅੱਗੇ ਸੰਪਰਦਾ ਵਿੱਚ ਵਿਦਿਆਰਥੀ ਪੜ੍ਹਨ ਵਾਲਿਆਂ ਨੂੰ ਦੱਸਿਆ ਜਾਂਦਾ ਵੀ ਜੇ ਕੋਈ ਪੁੱਛ ਲਏ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਵੇਂ ਇਹ ਦਸਵੇਂ ਗ੍ਰੰਥ ਬਣਾਇਆ, ਕਦੋਂ ਇਹਦੇ ਅਰਥ ਕਰਕੇ ਸੁਣਾਏ, ਵੀ ਤੁਸੀਂ ਕਰੀ ਕਰਾਈ ਜਾਂਦੇ, ਤੁਸੀਂ ਕਿੱਥੋਂ ਸਿੱਖ ਲਏ, ਤੁਹਾਨੂੰ ਕਿਹਨੇ ਅਰਥ ਕਰਕੇ ਸੁਣਾ ਤੇ। ਇਸ ਤਰ੍ਹਾਂ ਇਹ ਜਿਹੜੇ ਟਕਸਾਲੀ ਵਿਦਿਆਰਥੀ ਹੈ ਉਹਨਾਂ ਨੂੰ ਦੱਸਿਆ ਜਾਂਦਾ ਇਹ ਦਸਵੀਂ ਬਾਣੀ ਦੇ ਉਚਾਰਨ ਦਾ ਉਥਾਨਕ ਹੈ ਅਤੇ ਅਰਥਾਂ ਦੀ ਜਿਹੜੀ ਉਥਾਨਕ ਹੈ। ਔਰ ਇਹ ਕੁਝ ਪਹਿਲਾ ਵਿਚਾਰ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਜਦੋਂ ਸ਼ੁਰੂ ਕਰੀਦੇ ਹੈ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਬਾਕੀ ਅਵਤਾਰਾਂ ਨਾਲੋਂ ਮਹਾਨ ਅਵਤਾਰ ਹੈ, ਕਿਉਂਕਿ ਆਪ ਜੀ ਗੁਰ ਅਵਤਾਰ ਹੈ, ਪਰਮੇਸ਼ਰ ਦਾ ਅਵਤਾਰ, ਆਪ ਨਾਰਾਇਣ ਕਲਾ ਅਵਤਾਰ, ਜਗਮੈ ਪਰਵਰੇ। ਬਾਕੀ ਜਿਹੜੇ 24 ਅਵਤਾਰ ਹੋਏ ਉਹ ਦੇਵੀ ਦੇਵਤਿਆਂ ਦੇ ਹੈ। ਸ਼ਿਵਜੀ ਦੇ 6 ਰੁਦਰ 11 ਅਵਤਾਰ ਨੇ, ਬ੍ਰਹਮਾ ਦੇ ਅਵਤਾਰ ਹੈ ਅਤੇ ਵਿਸ਼ਨੂੰ ਦੇ 24 ਅਵਤਾਰ। 24 ਦੀ ਵਿਆਖਿਆ ਫਕੀਰ ਤੇ ਸਾਰੀ ਖੋਲ ਖੋਲ ਕੇ ਮਾਰਨ ਲਿਖੀ। ਉਹਨਾਂ ਵਿੱਚੋਂ ਜਿਹੜਾ ਨਿਕਲੰਕ ਅਵਤਾਰ ਹੈ ਜਿਹੜਾ ਇਹ 24ਵਾਂ ਜੇ ਹੋਣਾ ਅਖੀਰਲੇ ਕਲਯੁਗ ਦੇ ਸਮੇਂ ਵਿੱਚ, ਉਹਦੇ ਸੰਬੰਧ ਵਿੱਚ ਜਿੰਨਾ ਖੋਲ ਖੋਲ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ, ਇੰਨਾ ਭਾਗਵਤ ਪੁਰਾਣ ਵਿੱਚ ਨਹੀਂ, ਇੰਨਾ ਭਵਿਸ਼ਿਤ ਪੁਰਾਣ ਵਿੱਚ ਹੈ। ਹਾਦੀ ਕਰੀ ਪਈ ਹੈ ਮਹਾਰਾਜ ਨੇ, ਉਹ ਕਲਯੁਗ ਦਾ ਜਿਹੜਾ ਇਹੋ ਜਿਹਾ ਭਿਆਨਕ ਸਮਾਂ ਹੋਊਗਾ ਉਹਦਾ ਵੀ ਨਿਰਣਾ ਵੀ ਕਮਾਲ ਹੀ ਕਰੀ ਪਈ ਹੈ। ਇੱਕ ਵਾਰੀ ਇੱਥੇ ਨਿਕਲੰਕ ਦੀ ਜਿਹੜੀ ਕਥਾ ਵਿਆਖਿਆ ਤੁਗਲ ਪਿੰਡ ਵਿੱਚ ਆ ਗਈ ਸੀ, ਉਹ ਰਾਤ ਨੂੰ ਕਥਾ ਉੱਥੇ ਕੀਤੀ ਜਾਂਦੀ ਸੀ ਅਤੇ ਸਵੇਰੇ ਹੁੰਦੀ ਸੀ ਗੁਰਬਾਣੀ ਦੀ। ਇੱਕ ਜੰਮੂ ਦਾ ਗਿਆਨੀ ਸੀ ਸਤਵੀਰ ਸਿੰਘ ਜੀ, ਉਹ ਸਵੇਰੇ ਕਰਦਾ ਅਤੇ ਰਾਤ ਨੂੰ ਇਹ ਨਿਕਲੰਕ ਦੀ ਕਥਾ ਜਦੋਂ ਸ਼ੁਰੂ ਹੋ ਗਈ ਸਾਰਾ ਪਿੰਡ ਉੱਥੇ ਇਕੱਠਾ ਹੋ ਕੇ ਬਹਿ ਜਾ ਕਰੇ। ਕਹਿੰਦੇ ਵੀ ਆਹ ਤਾਂ ਕਥਾ ਨਹੀਂ ਕਿਤੇ ਸੁਣੀ ਨਵੀਂ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਚਨ ਹੀ ਇਸ ਤਰ੍ਹਾਂ ਦੇ ਅਜੀਬ ਹੈ, ਜਦੋਂ ਕੁਛ ਸੁਣਨ ਲੱਗ ਜਾਂਦਾ ਫਿਰ ਹਿਲਦਾ ਨਹੀਂ ਹੈ। ਐਸੀ ਭਾਵਪੂਰਤ ਉਹਨਾਂ ਦੀ ਬਾਣੀ ਹੈ। ਸੋ ਇਸ ਤਰ੍ਹਾਂ ਇਹ ਆਪ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਉਹਦੀ ਉਥਾਨਕਾ ਹੈ ਅਤੇ ਉਹਦੇ ਕਥਾ ਵਿਆਖਿਆ ਦੀ ਉਥਾਨਕਾ ਹੈ। ਹੁਣ ਸਮਾਂ ਤਾਂ ਇਜਾਜ਼ਤ ਨਹੀਂ ਦਿੰਦਾ, ਜਿਹਨਾਂ ਘੰਟੇ ਤੋਂ ਸਮਾਂ ਉੱਪਰੀ ਜਾ ਰਿਹਾ ਹੈ। ਕੱਲ੍ਹ ਨੂੰ ਆਪਾਂ ਛਪੇ ਛੰਦ ਤੋਂ ਅੱਗੇ ਸ਼ੁਰੂ ਕਰ ਲਾਂਗੇ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਿਹਿਨ ਜੇ, ਇੱਥੋਂ ਆਪਾਂ ਕੱਲ੍ਹ ਤੋਂ ਪ੍ਰਾਰੰਭ ਕਰ ਲਾਂਗੇ। ਬਾਕੀ ਸਾਰਾ ਕੁਝ ਜਿਹੜਾ ਸੰਪਰਦਾ ਵਿੱਚ ਵਿਦਿਆਰਥੀਆਂ ਨੂੰ ਪਹਿਲਾਂ ਦੱਸਿਆ ਜਾਂਦਾ ਕਥਾ ਕਰਨ ਪ੍ਰਾਰੰਭ ਤੋਂ, ਉਹ ਇਹ ਕੱਲ੍ਹ ਅਤੇ ਅੱਜ ਦੱਸ ਦਿੱਤਾ ਗਿਆ। ਤੋ ਅੱਜ ਆਪਾਂ ਇਹ ਸੁਭਾਏ ਮਨਮੁੱਖ ਦਾ ਜਿਹੜਾ ਛਪੈ ਛੰਦ ਪੜ੍ਹ ਕੇ ਅਤੇ ਫਤਿਹ ਬੁਲਾਈਏ ਅਸਤੋਤਰ ਕਰਕੇ ਅਰਦਾਸ ਵੀ ਜੁੜੀਏ। ਕੱਲ੍ਹ ਨੂੰ ਆਪਾਂ ਰਲ ਮਿਲ ਕੇ ਇਹ ਜਾਪ ਬਾਣੀ ਦਾ ਜਿਹੜੀ ਅਰਥਾਂ ਦੀ ਵਿਚਾਰ ਪ੍ਰਾਰੰਭ ਕਰ ਲਵਾਂਗੇ, ਲਾ ਲਵਾਂਗੇ ਜੀ।
ਛਪੈ ਛੰਦ ਤੈ ਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਣ साह साहान गण जय त्रिपावन महीप सोर नार असोर नेत नेत बान त्रिन कहत तो सर्व नाम कथा कवन कर्म नाम वर्णत सुमत।
वाहिगुरु जी का खालसा वाहिगुरु जी की फतेह। हे अच्युत हे पार ब्रह्म अविनाशी अघनाश हे पूरन हे सर्वमय दुख भंजन गुण त्रास हे संगी हे निरंकार हे निर्गुण सब ठीक हे गोविंद हे गुण निदान जंके सदा विवेक हे अपरंपर हर हरे हैपी हो बनहार हे संतां कै सदा संग निदाराय आधार हे ठाकुर हां दासरो मैं निर्गुण गुण नहीं कोय नानक दीजै नाम दान राखो ही है परो आए प्रभु शरणांगति कृपा निज दयाल एक अखर हर मन वसत नानक होत निहाल वाहिगुरु नाम जहा जह चढ़े सो चरे पार जो सरदा कर सेवन दे गुरु पारे उतारन हार जो सरदा कर सेवन दे गुरु पारे उतारन हार।